ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪੰਜਵਾ ਅੰਗੀਕਾਰ ਕੀਆ ਪ੍ਰਭ ਆਪਣਾ ਬੈਰੀ ਸਗਲੀ ਸਾਦੀ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਬਾਦੀ ਅੰਗੀਕਾਰ ਕੀਆ ਪ੍ਰਭ ਆਪਣਾ ਬੈਰੀ ਸਗਲੀ ਸਾਦੀ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਬੈਰੀ ਲੈ ਬਾਦੀ ਸਤਿਗੁਰ ਪਰਮੇਸ਼ਰ ਮੇਰਾ ਅਨੇਕ ਰਾਜ ਭੋਗ ਰਸ ਮਾਣੀ ਨਾਉ ਜਪੀ ਪ੍ਰਭਾਸਾ ਤੇਰਾ ਰਹਾਉ ਚੀਤ ਨ ਆਵਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਪ੍ਰਵਾਹ ਰਹਿਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਨ ਨਾ ਕਾਈ ਬਾਤਾ ਤਤੁਸਾਰ ਪਰਮ ਪਦ ਪਾਇਆ ਛੋੜ ਨਕਤ ਹੂ ਜਾਤਾ ਵਰਣ ਨ ਸਕੋ ਜੈਸਾ ਤੂ ਹੈ ਸੱਚ ਅਲਖ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਵਰਣ ਨਾ ਸਕੋ ਜੈਸਾ ਤੂ ਹੈ ਸੱਚ ਅਲਖ ਅਪਾਰਾ ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਰਹਿਬਰੇ ਕੁਲ ਆਲਮ ਸ਼ਬਦ ਗੁਰੂ ਬਾਣੀ ਕੇ ਬੋਹਿਤ ਹਲਤ ਪਲਤ ਕੇ ਰੱਖਿਅਕ ਕਲਯੁਗ ਦੇ ਜਹਾਜ਼ ਗਿਆਨ ਦੇ ਮੁਜਸਮੇ ਗੁਰਤਾ ਗੱਦੀ ਦੇ ਉੱਪਰ ਸੁਭਾਏਮਾਨ ਭਗਤ ਵਛਲ ਦਇਆ ਨਿਦ ਕਿਰਪਾਲੂ ਸਵਾਮੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਮੁਕੱਦਸ ਬਾਰਗਾਹ ਦੇ ਅੰਦਰ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਏ ਮੁੱਖ ਵਾਕ ਦੀ ਕਥਾ ਨੂੰ ਸਰਵਣ ਕਰਨ ਦੇ ਲਈ ਗੁਰੂ ਅਰਜਨ ਦੇਵ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋਏ ਹਾਂ। ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ, ਇਹ ਜੋ ਪਾਵਨ ਮੁਖਵਾਕ ਸਮੁੱਚੀ ਕਾਇਨਾਤ ਨੂੰ, ਸਮੁੱਚੀ ਮਨੁੱਖਤਾ ਨੂੰ ਸ਼ਰਸ਼ਾਰ ਕਰਨ ਦੇ ਲਈ ਬਖਸ਼ਿਆ ਹੈ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਬਾਰਕ ਅੰਗ 884 ਦੇ ਉੱਪਰ ਸੁਭਾਇਮਾਨ ਹੈ। ਰਾਮਕਲੀ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਮੁਖਵਾਕ ਬਖਸ਼ਿਸ਼ ਕੀਤਾ। ਮੁਖਵਾਕ ਦੀ ਵਿਚਾਰ ਤੋਂ ਪਹਿਲਾਂ ਆਓ ਸਤਿਗੁਰੂ ਜੀ ਵੱਲੋਂ ਬਖਸ਼ਿਸ਼ ਫਤਿਹ ਦੀ ਸਾਂਝ ਕਰੀਏ। ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਦੋਵੇਂ ਹੱਥ ਜੋੜ ਕੇ, ਸੀਸ ਝੁਕਾ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਪੂਰਨ ਸ਼ਬਦ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਿਆਨ ਕੀਤਾ ਹੈ ਕਿ ਬੈਰੀ ਦਾ ਸੁਭਾਅ ਹੁੰਦਾ ਹੈ ਨੁਕਸਾਨ ਕਰਨਾ, ਭਾਵੇਂ ਉਹ ਜਾਤੀ ਤੌਰ 'ਤੇ ਹੋਵੇ, ਭਾਵੇਂ ਉਹ ਆਰਥਿਕ ਤੌਰ 'ਤੇ ਹੋਵੇ, ਭਾਵੇਂ ਉਹ ਸਮਾਜਿਕ ਤੌਰ 'ਤੇ ਹੋਵੇ, ਭਾਵੇਂ ਉਹ ਰਾਜਨੀਤਿਕ ਤੌਰ 'ਤੇ ਹੋਵੇ। ਬੈਰੀ ਦਾ ਸੁਭਾਅ ਕੇਵਲ ਤਾਂ ਕੇਵਲ ਨੁਕਸਾਨ ਕਰਨਾ ਹੁੰਦਾ, ਇਹ ਬਾਹਰੀ ਤਲ 'ਤੇ ਗੱਲ ਹੈ, ਮਨੁੱਖਤਾ ਦੇ ਤਲ 'ਤੇ ਗੱਲ ਹੈ। ਪਰ ਕੁਝ ਵੈਰੀ ਅਜਿਹੇ ਵੀ ਹੁੰਦੇ ਨੇ ਜਿਹੜੇ ਦ੍ਰਿਸ਼ਟਮਾਨ 'ਤੇ ਨਹੀਂ ਹੁੰਦੇ, ਪਰ ਉਹਨਾਂ ਦੀ ਸੱਟ ਬੜੀ ਜ਼ੋਰ ਦੀ ਆਤਮਾ ਨੂੰ ਲੱਗਦੀ ਹੈ। ਉਹਨਾਂ ਦੀ ਝੰਬੀ ਹੋਈ ਆਤਮਾ ਪਰਮਾਤਮਾ ਤੋਂ ਦੂਰ ਹੋ ਜਾਂਦੀ ਹੈ, ਪਰ ਜਦੋਂ ਖਿਆਲ ਆਉਂਦਾ ਗੁਰੂ ਕਿਰਪਾ ਕਰਦਾ ਅਤੇ ਆਤਮਾ ਦੇ ਵਿੱਚੋਂ ਜਦੋਂ ਪਰਮਾਤਮਾ ਨੂੰ ਪੁਕਾਰ ਜਾਂਦੀ ਹੈ ਅਤੇ ਗੁਰੂ ਪਾਤਸ਼ਾਹ ਮਿਹਰ ਕਰਦਾ, ਗੁਰੂ ਦੀ ਕਿਰਪਾ ਦੇ ਨਾਲ ਹੀ ਉਹ ਵੈਰੀ ਜਿਹੜੇ ਨੇ ਵਸ ਦੇ ਵਿੱਚ ਕੀਤੇ ਜਾ ਸਕਦੇ ਹੈ। ਇਹ ਮੁਕੰਮਲ ਸ਼ਬਦ ਦੀ ਅਸੀਂ ਵਿਚਾਰ ਕਰਾਂਗੇ। ਵਿਚਾਰ ਤੋਂ ਪਹਿਲਾਂ ਅੱਜ ਦਾ ਜੋ ਇਤਿਹਾਸਿਕ ਦਿਹਾੜਾ ਸਿੱਖ ਪੰਥ ਦੇ ਵਿੱਚ ਬੇਹੱਦ ਖਾਸ ਦਿਹਾੜਾ, ਇਹਦਾ ਕੇਵਲ ਮੈਂ ਸੰਖੇਪ ਦੇ ਵਿੱਚ ਵਰਣਨ ਕਰਾਂਗਾ, ਉਸ ਤੋਂ ਬਾਅਦ ਅਸੀਂ ਸ਼ਬਦ ਦੀ ਵਿਚਾਰ ਕਰਦੇ ਹਾਂ। ਸੰਗਤ ਜੀ, ਜਦੋਂ ਵੱਡਾ ਘੱਲੂਘਾਰਾ ਵਾਪਰਦਾ ਸੰਨ 1762 ਈਸਵੀ ਦੇ ਵਿੱਚ, ਅਤੇ ਉਹਦੇ ਤੋਂ ਤੁਰੰਤ 3 ਸਾਲ ਬਾਅਦ, ਇਹ ਬੜੀ ਵੱਡੀ ਉਸ ਸਮੇਂ ਨੁਕਸਾਨ ਸਹਿਣਾ ਪਿਆ ਸੀ, ਬਹੁਤ ਵੱਡਾ ਨੁਕਸਾਨ ਸਹਿਣਾ ਪਿਆ ਸੀ ਖਾਲਸਾ ਪੰਥ ਨੂੰ, ਸਿੱਖ ਪੰਥ ਨੂੰ। ਪਰ ਉਹਦੇ ਤੋਂ 3 ਸਾਲ ਬਾਅਦ ਸੰਨ 1765 ਈਸਵੀ ਦੇ ਵਿੱਚ ਸਮੁੱਚੇ ਪੰਜਾਬ ਦੇ ਉੱਪਰ ਦਲ ਖਾਲਸਾ ਰਾਜ ਕਰ ਲੈਂਦਾ, ਦਲ ਖਾਲਸੇ ਦਾ ਸਮੁੱਚੇ ਪੰਜਾਬ ਦੇ ਉੱਪਰ ਰਾਜ ਹੋ ਜਾਂਦਾ, ਸਮੁੱਚੇ ਪੰਜਾਬ ਦੇ ਵਿੱਚ ਖਾਲਸਾਈ ਨਿਸ਼ਾਨ ਜਿਹੜਾ ਉਹ ਝੁਲਦਾ। ਦੁਰਾਨੀ ਵੀ ਹੈਰਾਨ ਹੋ ਜਾਂਦਾ, ਮਰਹੱਟੇ ਵੀ ਹੈਰਾਨ ਹੋ ਜਾਂਦੇ ਕਿ ਇਹ ਸਭ ਕੁਝ ਵਾਪਰ ਕਿਵੇਂ ਗਿਆ। ਉਸ ਤੋਂ ਬਾਅਦ ਜਿਹੜਾ ਅੱਜ ਦਾ ਇਤਿਹਾਸ ਹੈ ਸਾਧ ਸੰਗਤ ਜੀ, ਅੱਜ ਦੇ ਦਿਨ ਸਰਦਾਰ ਬਘੇਲ ਸਿੰਘ ਹੋਰਾਂ ਵੱਲੋਂ ਜੋ ਸਿੱਖ ਕੌਮ ਦੇ ਮਹਾਨ ਨਾਇਕ ਹੋਏ ਨੇ, ਆਪਣੇ ਸਾਥੀ ਨਾਇਕਾਂ ਦੇ ਸਹਿਯੋਗ ਦੇ ਨਾਲ, ਜਿਨ੍ਹਾਂ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਬਾਬਾ ਜੱਸਾ ਸਿੰਘ ਜੀ ਆਲੂਵਾਲੀਆ, ਬਾਬਾ ਤਾਰਾ ਸਿੰਘ ਗੈਬਾ, ਇਹਨਾਂ ਦੇ ਸਹਿਯੋਗ ਦੇ ਨਾਲ ਦਿੱਲੀ ਨੂੰ ਫਤਿਹ ਕੀਤਾ ਜਾਂਦਾ। ਇਹਦੇ ਵਿੱਚ 2-3 ਗੱਲਾਂ ਬੜੀਆਂ ਧਿਆਨ ਦੇਣ ਯੋਗ ਹੈ। ਇੱਕ ਤਾਂ ਇਹ ਕਿ ਜਦੋਂ ਬਿਖੜਾ ਸਮਾਂ ਹੋਵੇ ਉਦੋਂ ਆਪਸੀ ਏਕਤਾ ਬਹੁਤ ਮਹੱਤਵ ਰੱਖਦੀ ਹੁੰਦੀ ਹੈ, ਉਦੋਂ ਆਪਸੀ ਇਤਫਾਕ ਬੜਾ ਮਹੱਤਵ ਰੱਖਦਾ ਹੁੰਦਾ। ਜਦੋਂ ਬਿਖੜਾ ਸਮਾਂ ਹੋਵੇ ਉਦੋਂ ਆਪਣੇ ਹੀ ਕੰਮ ਆਉਂਦੇ ਹੁੰਦੇ ਹੈ। ਜਦੋਂ ਹਮਲਿਆਂ ਨੇ ਘੱਲੂਘਾਰਿਆਂ ਨੇ ਸਿੱਖ ਪੰਥ ਦਾ ਨੁਕਸਾਨ ਕੀਤਾ, ਸਿੱਖ ਗੁਰ ਭਾਈ ਇਕੱਤਰ ਹੋਏ, ਉਹਨਾਂ ਨੇ ਆਪਣਾ ਰਾਜ ਸਥਾਪਿਤ ਕੀਤਾ। ਆਪਣਾ ਰਾਜ ਸਥਾਪਿਤ ਕਰਨ ਤੋਂ ਬਾਅਦ ਪੰਜਾਬ ਤੋਂ ਬਾਹਰ ਬਾਹਰ ਵੀ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਖਾਲਸਾਈ ਪਰਚਮ ਲਹਿਰਾਇਆ ਜਾਵੇ। ਯਾਦ ਰੱਖਿਓ, ਬਾਬਾ ਬਘੇਲ ਸਿੰਘ ਜੀ ਦਾ ਜਿੱਥੋਂ ਤੱਕ ਰਾਜ ਸੀ, ਜਲੰਧਰ ਤੋਂ ਲੈ ਕੇ ਪੀਲੀਭੀਤ ਤੱਕ ਔਰ ਅੰਬਾਲੇ ਤੋਂ ਲੈ ਕੇ ਅਲੀਗੜ੍ਹ ਤੱਕ, ਗੰਗਾ ਯਮੁਨਾ ਦਾ ਇਲਾਕਾ, ਇੱਥੋਂ ਤੱਕ ਬਾਬਾ ਬਘੇਲ ਸਿੰਘ ਜੀ ਹੋਰਾਂ ਨੇ ਰਾਜ ਕੀਤਾ। ਰੋਹੇਲੇ ਇਹਨਾਂ ਦਾ ਪਾਣੀ ਭਰਦੇ ਰਹੇ ਹੈ, ਕਿਉਂਕਿ ਉਦੋਂ ਪੰਥ ਦੇ ਵਿੱਚ ਏਕਤਾ ਬੜੀ ਸੀ, ਆਪਸੀ ਭਰਾਵਾਂ ਦੇ ਵਿੱਚ ਇਤਫਾਕ ਬੜਾ ਸੀ। ਇਹਨਾਂ ਨੇ ਦਿੱਲੀ ਵਿਖੇ ਜਾ ਕੇ ਜਦੋਂ ਇਕੱਤਰਤਾ ਕੀਤੀ ਹੈ, ਜਿਵੇਂ ਸੋਨਾ ਅੱਗ ਦੇ ਵਿੱਚ ਪਾ ਕੇ ਬੜਾ ਨਿਖਰ ਜਾਂਦਾ, ਸੋਨੇ ਦੇ ਵਿੱਚ ਨਿਖਾਰ ਆ ਜਾਂਦਾ, ਕੋਠਾਲੀ ਦੇ ਵਿੱਚ ਪੈ ਕੇ ਸੋਨਾ ਸ਼ੁੱਧ ਹੋ ਜਾਂਦਾ। ਠੀਕ ਇਸੇ ਤਰ੍ਹਾਂ ਜਦੋਂ ਬੰਦਾ ਸੰਘਰਸ਼ ਦੇ ਵਿੱਚ ਹੁੰਦਾ, ਜਦੋਂ ਸਮੱਸਿਆਵਾਂ ਦੇ ਵਿੱਚ ਹੁੰਦਾ ਤੇ ਉਹਦੇ ਅੰਦਰ ਨਿਖਾਰ ਆਉਂਦਾ। ਮਨੋਵਿਗਿਆਨ ਵੀ ਇਹ ਗੱਲ ਕਹਿੰਦਾ ਕਿ ਮਨੁੱਖੀ ਦਿਮਾਗ ਉਦੋਂ ਜ਼ਿਆਦਾ ਕੰਮ ਕਰਦਾ ਜਦੋਂ ਇਹ ਸਮੱਸਿਆ ਦੇ ਵਿੱਚ ਹੋਵੇ। ਜਦੋਂ ਇਹ ਕੰਫਰਟ ਜ਼ੋਨ ਦੇ ਵਿੱਚ ਹੈ ਉਦੋਂ ਇਹ ਕੋਈ ਬਹੁਤਾ ਧਿਆਨ ਨਹੀਂ ਰੱਖਦਾ। ਜਦੋਂ ਬੰਦੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ, ਆਪਣੇ ਬਚਾਅ ਵਾਸਤੇ ਇਹ ਹੋਰ ਸੋਚਦਾ। ਇਸੇ ਤਰ੍ਹਾਂ ਜਦੋਂ ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ, ਸੰਘਰਸ਼ ਦੇ ਵਿੱਚ ਸਿੱਖ ਪੰਥ ਨੂੰ ਰਹਿਣਾ ਪਿਆ ਅਤੇ ਉਸ ਤੋਂ ਬਾਅਦ ਸਿੱਖ ਪੰਥ ਨਿਖਰ ਕੇ ਸਾਹਮਣੇ ਆਉਂਦਾ। ਬਾਬਾ ਬਘੇਲ ਸਿੰਘ ਦਿੱਲੀ ਦੇ ਉੱਪਰ ਜਦੋਂ ਧਾਵਾ ਬੋਲਦੇ ਹੈ ਅਤੇ ਦਿੱਲੀ ਦੇ ਬਾਰ ਬਾਰ ਵੀ ਇੱਕ ਦਰਵਾਜ਼ੇ ਸਨ, ਦਿੱਲੀ ਦੇ ਬਾਰ ਬਾਰ ਵੀ ਇੱਕ ਕੰਧ ਸੀ, ਜਿਵੇਂ ਪੁਰਾਤਨ ਅੰਮ੍ਰਿਤਸਰ ਦੇ ਬਾਰ ਬਾਰ ਇੱਕ ਕੰਧ ਰਹੀ ਹੈ, ਕਲਾਨੌਰ ਸ਼ਹਿਰ ਦੇ ਬਾਰ ਬਾਰ ਇੱਕ ਕੰਧ ਰਹੀ ਹੈ, ਬਹਿਰੋਂਪੁਰ ਸ਼ਹਿਰ ਦੇ ਬਾਰ ਬਾਰ ਇੱਕ ਕੰਧ ਰਹੀ ਹੈ। ਉਸ ਸਮੇਂ ਰਜਵਾੜੇ ਆਪਣੇ ਸ਼ਹਿਰ ਨੂੰ ਸੁਰੱਖਿਅਤ ਕਰਨ ਦੇ ਲਈ ਆਸੇ ਪਾਸੇ ਕਿਲ੍ਹੇ ਦੀ ਤਰ੍ਹਾਂ ਇੱਕ ਦੀਵਾਰ ਬਣਾ ਲਿਆ ਕਰਦੇ ਸਨ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜਿਹੜੀ ਬਾਹਰ ਦੀਵਾਰ ਸੀ ਉਹਦੇ 12 ਗੇਟ ਨੇ, ਔਰ ਇਹ ਵੀ ਕਿਹਾ ਜਾਂਦਾ ਕਿ ਦੀਵਾਰ ਇੰਨੀ ਮੋਟੀ ਸੀ, ਇੰਨੀ ਚੌੜੀ ਸੀ ਕਿ ਉਹਦੇ ਉੱਪਰ 2 ਗੱਡੇ ਇੱਕ ਸਮਾਨ ਜਾ ਆ ਸਕਦੇ ਸਨ, ਇੰਨੀ ਚੌੜੀ ਉਹ ਦੀਵਾਰ ਸੀ। ਠੀਕ ਇਸੇ ਤਰ੍ਹਾਂ ਦਿੱਲੀ ਦੇ ਬਾਰ ਬਾਰ ਵੀ ਦੀਵਾਰ ਸੀ। ਸਿੱਖਾਂ ਨੇ ਕੀ ਕੀਤਾ, ਜਦੋਂ ਉੱਥੇ ਧਾਵਾ ਬੋਲਿਆ ਬਾਬਾ ਬਘੇਲ ਸਿੰਘ ਜੀ ਹੋਰਾਂ ਨੇ, ਉੱਥੇ ਜਿਸ ਗੇਟ ਦੇ ਦਰਮਿਆਨ ਇਹਨਾਂ ਨੇ ਮੋਰੀ ਕੀਤੀ ਹੈ, ਗੇਟ ਨੂੰ ਭੰਨਿਆ, ਅੱਜ ਵੀ ਉਸਨੂੰ ਮੋਰੀ ਦਰਵਾਜ਼ਾ ਕਿਹਾ ਜਾਂਦਾ, ਮੋਰੀ ਗੇਟ ਕਿਹਾ ਜਾਂਦਾ, ਸਿੱਖ ਇਤਿਹਾਸ ਅੱਜ ਵੀ ਉੱਥੇ ਬੋਲਦਾ। ਅਤੇ ਜਿਸ ਪੜਾਅ ਦੇ ਉੱਪਰ ਖਾਲਸਾ ਫੌਜ ਨੇ ਪੜਾਅ ਕੀਤਾ ਸੀ, ਜਿੱਥੇ ਖਾਲਸਾ ਫੌਜ ਠਹਿਰੀ ਸੀ, 30,000 ਕਰੀਬ ਫੌਜ ਉੱਥੇ ਘੋੜਸਵਾਰ ਸਿੰਘ ਉੱਥੇ ਠਹਿਰੇ ਸਨ, ਅਤੇ ਉਸ ਥਾਂ ਨੂੰ ਅੱਜ ਵੀ 30,000 ਕਿਹਾ ਜਾਂਦਾ ਦਿੱਲੀ ਦੇ ਵਿੱਚ। ਅਤੇ ਜਿਸ ਜਗ੍ਹਾ ਦੇ ਉੱਪਰ ਖਾਲਸਾ ਅਰਦਾਸਾ ਸੋਧ ਕੇ ਦਿੱਲੀ ਦੇ ਉੱਪਰ ਧਾਵਾ ਬੋਲਦਾ, ਮਠਿਆਈ ਵੰਡਦਾ, ਅੱਜ ਵੀ ਉਸ ਪੁੱਲ ਨੂੰ ਮਠਿਆਈ ਪੁੱਲ ਕਿਹਾ ਜਾਂਦਾ। ਇਹ ਸਾਡਾ ਇਤਿਹਾਸ ਹੈ। ਜਦੋਂ ਬਾਬਾ ਬਘੇਲ ਸਿੰਘ ਲਾਲ ਕਿਲ੍ਹੇ ਦੇ ਉੱਪਰ ਪਹੁੰਚਦੇ ਹੈ ਅਤੇ ਸ਼ਾਹ ਆਲਮ ਦੇ ਨਾਲ ਸਮਝੌਤਾ ਸਮਰੂ ਦੀ ਬੇਗਮ ਕਰਵਾਉਂਦੀ ਹੈ, ਸਮਝੌਤੇ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਖਾਲਸਾ ਪੰਥ ਨੂੰ 3,00,000 ਰੁਪਇਆ ਨਜ਼ਰਾਨਾ ਦਿੱਤਾ ਜਾਵੇਗਾ। 3,00,000 ਨਜ਼ਰਾਨੇ ਦੇ ਨਾਲ ਨਾਲ ਜਿਹੜਾ ਟੈਕਸ ਉਗਰਾਇਆ ਜਾਵੇਗਾ, ਟੈਕਸ ਦੇ 1 ਰੁਪਏ ਦੇ ਵਿੱਚੋਂ 6 ਆਨੇ ਖਾਲਸਾ ਪੰਥ ਨੂੰ ਦਿੱਤੇ ਜਾਣਗੇ। ਇੱਕ ਮਦ ਦੇ ਵਿੱਚ ਸਮਝੌਤਾ ਹੁੰਦਾ ਕਿ ਜਿੰਨੀ ਦੇਰ ਬਘੇਲ ਸਿੰਘ ਜੀ ਅਤੇ ਉਹਨਾਂ ਦੀ ਫੌਜ ਦਿੱਲੀ ਵਿਖੇ ਰਹਿੰਦੀ ਹੈ ਉਹਦਾ ਖਰਚਾ ਸ਼ਾਹ ਆਲਮ ਭਰੇਗਾ। ਚੌਥਾ ਉੱਤੇ ਸਮਝੌਤਾ ਹੁੰਦਾ ਕਿ ਦਿੱਲੀ ਦੀ ਕਾਨੂੰਨ ਵਿਵਸਥਾ ਦੀ ਦੇਖ ਰੇਖ ਬਾਬਾ ਬਘੇਲ ਸਿੰਘ ਜੀ ਆਪ ਕਰਨਗੇ। ਦਿੱਲੀ ਆਪ ਸਿੱਖਾਂ ਨੇ ਜਿੱਤੀ ਆ ਉਦੋਂ। ਆਮ ਤੌਰ 'ਤੇ ਇਹ ਕਹਾਵਤ ਵੀ ਕਹੀ ਜਾਂਦੀ ਹੈ, ਦਿੱਲੀ ਅਤੇ ਬਿੱਲੀ ਸਿੰਘ ਕਦੋਂ ਵੀ ਮਾਰ ਲਿਆ ਕਰਦੇ ਸਨ। ਮੈਂ ਇੱਕ ਬੇਨਤੀ ਹੋਰ ਕਰ ਦੇਵਾਂ, ਫਿਰ ਅਸੀਂ ਸ਼ਬਦ ਦੀ ਵਿਚਾਰ ਵਾਲੇ ਪਾਸੇ ਆਉਂਦੇ ਹਾਂ। ਜਦੋਂ ਬਾਬਾ ਬਘੇਲ ਸਿੰਘ ਜੀ ਨੇ ਦਿੱਲੀ ਦੇ ਉੱਪਰ ਧਾਵਾ ਬੋਲਿਆ, ਜਾਂ ਬਾਬਾ ਬਘੇਲ ਸਿੰਘ ਜੀ ਦਾ ਜਿੰਨਾ ਵੀ ਕਾਰਜਕਾਲ ਸਮਾਂ ਰਿਹਾ, ਉਸ ਸਮੇਂ ਦੇ ਦਰਮਿਆਨ ਉਹਨਾਂ ਨੇ ਜੰਗੀ ਨੀਤੀਆਂ ਦੇ ਉੱਪਰ ਬਹੁਤ ਕੰਮ ਕੀਤਾ। ਆਮ ਤੌਰ 'ਤੇ ਸੰਸਾਰ ਦੇ ਵਿੱਚ ਕਿਹਾ ਜਾਂਦਾ ਮੁਹੱਬਤ ਦੇ ਵਿੱਚ ਅਤੇ ਜੰਗ ਦੇ ਵਿੱਚ ਸਭ ਕੁਛ ਜਾਇਜ਼ ਹੁੰਦਾ। ਆਮ ਤੌਰ 'ਤੇ ਕਹਾਵਤ ਕਹੀ ਜਾਂਦੀ ਹੈ ਕਿ ਮੁਹੱਬਤ ਦੇ ਵਿੱਚ ਅਤੇ ਜੰਗ ਦੇ ਵਿੱਚ ਸਭ ਕੁਛ ਜਾਇਜ਼ ਹੁੰਦਾ, ਪਰ ਖਾਲਸਾ ਪੰਥ ਨੇ ਦੁਨੀਆਂ ਨੂੰ ਦੱਸਿਆ ਕਿ ਮੁਹੱਬਤ ਦੇ ਵਿੱਚ ਵੀ ਸੰਜਮ ਕਿਵੇਂ ਰੱਖਣਾ। ਸਿੱਖ ਗੁਰੂ ਦੇ ਨਾਲ ਮੁਹੱਬਤ ਕਰਦਾ ਪਰ ਕਦੀ ਵੀ ਆਪਣਾ ਆਪ ਗੁਰੂ ਤੋਂ ਮੋੜਦਾ ਨਹੀਂ, ਕਦੀ ਵੀ ਗੁਰੂ ਨੂੰ ਪਿੱਠ ਨਹੀਂ ਦਿਖਾਉਂਦਾ, ਆਪਣਾ ਆਪ ਕੁਰਬਾਨ ਕਰ ਦਿੰਦਾ। ਖਾਲਸਾ ਪੰਥ ਵਰਗੀ ਮੁਹੱਬਤ ਦੁਨੀਆਂ 'ਤੇ ਕਾਰੀ ਕੋਈ ਨਹੀਂ ਸਕਦਾ। ਜੇਕਰ ਜੰਗ ਦੀ ਗੱਲ ਹੋਵੇ ਤਾਂ ਯਾਦ ਰੱਖਿਓ, ਅੱਜ ਵੀ ਜਿਨ੍ਹਾਂ ਦੇਸ਼ਾਂ ਦੇ ਵਿੱਚ ਜੰਗ ਲੱਗੀ ਹੋਈ ਹੈ, ਹੁਣ ਇਜ਼ਰਾਈਲ ਦੇ ਵਿੱਚ ਗਾਜ਼ਾ ਪੱਟੀ ਦੇ ਵਿੱਚ ਜੰਗ ਲੱਗੀ ਹੋਈ ਹੈ, ਤੁਸੀਂ ਉੱਥੇ ਵੇਖਿਆ ਇਜ਼ਰਾਈਲੀਆਂ ਨੇ ਗਾਜ਼ਾ ਪੱਟੀ ਵਿਖੇ ਜਾ ਕੇ, ਜਿੱਥੇ ਰੈੱਡ ਕਰੋਸ ਲੱਗਾ ਹੋਇਆ, ਰੈੱਡ ਕਰੋਸ ਦੇ ਹੋਸਪਿਟਲ ਦੇ ਅੰਦਰ ਜਾ ਕੇ ਉੱਥੋਂ ਨਰਸਾਂ ਨੂੰ ਬਾਹਰ ਲਿਆਂਦਾ, ਉੱਥੋਂ ਦੇ ਲੋਕਾਂ ਨੂੰ, ਮਰੀਜ਼ਾਂ ਨੂੰ ਬਾਹਰ ਲਿਆਂਦਾ, ਔਰ ਜਿਹੜੇ ਨਰ ਸਨ, ਜਿਹੜੇ ਮਰਦ ਸਨ, ਉਹਨਾਂ ਦੇ ਵਸਤਰ ਉਤਾਰ ਕੇ ਉਹਨਾਂ ਨੂੰ ਜਲੀਲ ਕੀਤਾ ਗਿਆ। ਆਮ ਤੌਰ 'ਤੇ ਜੰਗਾਂ ਦੇ ਵਿੱਚ, ਮੇਰਾ ਕਹਿਣ ਤੋਂ ਭਾਵ ਕਿ ਇੱਦਾਂ ਹੁੰਦਾ, ਜੰਗਾਂ ਦੇ ਵਿੱਚ ਕੋਈ ਨਿਯਮ ਨਹੀਂ ਵੇਖੇ ਜਾਂਦੇ, ਪਰ ਖਾਲਸਾ ਪੰਥ ਨੇ ਨਿਯਮਾਂ ਦਾ ਧਿਆਨ ਰੱਖਿਆ, ਖਾਲਸਾ ਪੰਥ ਨੇ ਨੈਤਿਕਤਾ ਦਾ ਧਿਆਨ ਰੱਖਿਆ। ਬਾਬਾ ਬਘੇਲ ਸਿੰਘ ਜੀ ਦੀ ਫੌਜ ਨੇ ਭੱਜੇ ਜਾਂਦੇ ਦੇ ਉੱਪਰ ਵਾਰ ਨਹੀਂ ਕੀਤਾ। ਅੱਜ ਦਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਬਾਬਾ ਬਘੇਲ ਸਿੰਘ ਜੀ ਦੀ ਫੌਜ ਨੇ ਭੱਜੇ ਜਾਂਦੇ 'ਤੇ ਵਾਰ ਨਹੀਂ ਕੀਤਾ, ਜਿਹਨੇ ਦਰ 'ਤੇ ਆ ਕੇ ਮਾਫ਼ੀ ਮੰਗ ਲਈ ਉਹਦੇ ਉੱਪਰ ਵਾਰ ਨਹੀਂ ਕੀਤਾ, ਬੱਚੇ ਦੇ ਉੱਪਰ ਵਾਰ ਨਹੀਂ ਕੀਤਾ, ਸੁੱਤੇ ਹੋਏ 'ਤੇ ਵਾਰ ਨਹੀਂ ਕੀਤਾ, ਬਿਮਾਰ ਦੇ ਉੱਪਰ ਵਾਰ ਨਹੀਂ ਕੀਤਾ, ਬਜ਼ੁਰਗ ਦੇ ਉੱਪਰ ਵਾਰ ਨਹੀਂ ਕੀਤਾ, ਔਰ ਜੋ ਸੁੱਤਾ ਹੋਇਆ ਸੀ ਉਹਦੇ ਉੱਪਰ ਵਾਰ ਨਹੀਂ ਕੀਤਾ ਬਾਬਾ ਬਘੇਲ ਸਿੰਘ ਜੀ ਦੀ ਫੌਜ ਨੇ ਦਿੱਲੀ ਦੇ ਵਿੱਚ ਰਹਿਣ ਦੇ ਦਰਮਿਆਨ। ਪਰ ਅੱਜ ਕੀ ਹੁੰਦਾ ਸਾਧ ਸੰਗਤ ਜੀ, ਜਦੋਂ ਅਸੀਂ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਵੀ ਕਰਦੇ ਹਾਂ ਅਤੇ ਸਾਡਾ ਨਿਸ਼ਾਨਾ ਮਿੱਥ ਕੇ ਸਿਰ ਦੇ ਵਿੱਚ ਗੋਲੀਆਂ ਮਾਰੀਆਂ ਜਾਂਦੀਆਂ, ਉਦੋਂ ਤਾਂ ਦੁਸ਼ਮਣ ਦੇ ਸਾਹਮਣੇ ਸੀ, ਅੱਜ ਆਪਣੇ ਦੇਸ਼ ਦੇ ਵਿੱਚ। ਯਾਦ ਰੱਖੋ, ਸਿੱਖਾਂ ਵਰਗੀ ਜੰਗ ਦੀ ਨੀਤੀ ਵੀ ਕਿਸੇ ਦੀ ਨਹੀਂ ਹੋ ਸਕਦੀ, ਸਿੱਖਾਂ ਵਰਗੀ ਗੁਰੂ ਨੂੰ ਮੁਹੱਬਤ ਵੀ ਕੋਈ ਨਹੀਂ ਕਰ ਸਕਦਾ। ਫਿਰ ਬਾਬਾ ਬਘੇਲ ਸਿੰਘ ਜੀ ਦਿੱਲੀ ਵਿਖੇ ਰਹਿੰਦੇ ਆ ਸਾਧ ਸੰਗਤ, ਜਦੋਂ ਬਾਬਾ ਬਘੇਲ ਸਿੰਘ ਦਿੱਲੀ ਰਹਿੰਦੇ ਹੈ ਅਤੇ ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਜੱਸਾ ਸਿੰਘ ਆਲੂ ਵਾਲੀਆ, ਇਹ ਸਾਰੇ ਸਿੱਖਾਂ ਸਮੇਤ ਦਿੱਲੀ ਤੋਂ ਆ ਜਾਂਦੇ ਹੈ। 4,000 ਦੇ ਕਰੀਬ ਸਿੱਖ ਕੇਵਲ ਦਿੱਲੀ ਵਿਖੇ ਰਹਿੰਦੇ ਹੈ। ਖਾਲਸਾ ਏ ਨਿਸ਼ਾਨ 1783 ਮਾਰਚ ਨੂੰ ਉੱਥੇ ਚੜਾਇਆ ਜਾਂਦਾ। ਔਰ ਵੇਖੋ, ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਉਂਦੇ ਹੁੰਦੇ ਹੋ ਨਾ, ਮੈਂ ਕਹਿੰਦਾ ਸਾਡੇ ਪੁਰਖਿਆਂ ਨੂੰ ਕਿੰਨਾ ਪਤਾ ਸੀ ਦਿੱਲੀ ਦੇ ਸੁਭਾਅ ਦਾ। ਉਹਨਾਂ ਨੂੰ ਪਤਾ ਸੀ ਕਿ ਦਿੱਲੀ ਕਦੇ ਨਹੀਂ ਮੰਨੇਗੀ ਕਿ ਕਦੀ ਸਿੱਖਾਂ ਨੇ ਇੱਥੇ ਰਾਜ ਕੀਤਾ, ਦਿੱਲੀ ਕਦੇ ਨਹੀਂ ਮੰਨੇਗੀ ਕਿ ਕਦੀ ਇੱਥੇ ਖਾਲਸਾਈ ਪਰਚਮ ਵੀ ਚਲਾਇਆ ਗਿਆ, ਦਿੱਲੀ ਇਹ ਕਦੇ ਨਹੀਂ ਮੰਨੇਗੀ ਕਿ ਦਿੱਲੀ ਦੀਆਂ ਬਰੂਹਾਂ ਨੇ ਖਾਲਸੇ ਦੇ ਕਦਮਾਂ ਦੀ ਸੁਗੰਧੀ ਨੂੰ ਚਖਿਆ, ਦਿੱਲੀ ਦੀਆਂ ਬਰੂਹਾਂ ਨੇ ਖਾਲਸੇ ਦੇ ਕਦਮਾਂ ਦੀ, ਖਾਲਸੇ ਦੇ ਕਿਰਦਾਰ ਦੀ ਬੁਲੰਦੀ ਨੂੰ ਵੇਖਿਆ। ਜਿੰਨੇ ਲਾਲ ਕਿਲੇ ਦੇ ਬੁਲੰਦ ਉੱਚੇ ਸਨ, ਉਹਦੇ ਤੋਂ ਕਿਤੇ ਉੱਚੇ ਖਾਲਸੇ ਦੇ ਉਦੋਂ ਕਿਰਦਾਰ ਸਨ। ਦਿੱਲੀ ਨੇ ਇਹ ਸਾਰਾ ਕੁਛ ਵੇਖਿਆ। ਸਾਡੇ ਪੁਰਖਿਆਂ ਨੂੰ ਪਤਾ ਸੀ ਇਹ ਮੁੱਕਰ ਜਾਣਗੇ, ਜਦੋਂ ਇਹ ਮੁੱਕਰਨਗੇ ਉਹਦੇ ਸਬੂਤ ਵਾਸਤੇ ਸਾਡੇ ਪੁਰਖੇ ਦੀਵਾਨੇ ਆਮ ਦੇ ਵਿੱਚੋਂ ਜਿਸ ਤਖ਼ਤ ਦੇ ਉੱਪਰ ਬਹਿ ਕੇ ਬਾਦਸ਼ਾਹਾਂ ਨੂੰ ਤਖ਼ਤ ਨਸ਼ੀਂ ਕੀਤਾ ਜਾਂਦਾ ਸੀ, ਜਿਸ ਤਖ਼ਤ ਦੇ ਉੱਪਰ ਬਹਿ ਕੇ ਬਾਦਸ਼ਾਹਾਂ ਨੂੰ ਤਿਲਕ ਲਗਾਏ ਜਾਂਦੇ ਸਨ, ਜਿਹੜਾ ਤਖ਼ਤ ਪ੍ਰਤੱਖ ਦਰਸ਼ੀ ਹੈ ਵੀ ਉਸ ਤਖ਼ਤ ਦੇ ਨਜ਼ਦੀਕੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਹੋਇਆ। ਖਾਲਸਾ ਪੰਥ ਉਸ ਤਖ਼ਤ ਨੂੰ ਘੋੜਿਆਂ ਦੇ ਪਿੱਛੇ ਬੰਨ ਕੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਲਿਆ ਕੇ ਟਿਕਾ ਦਿੰਦਾ। ਤੁਸੀਂ ਵੇਖਿਆ ਹੋਵੇਗਾ, ਜਦੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਆਓ ਨਾ ਸੰਗਤ ਜੀ, ਅਤੇ ਜਿੱਥੇ ਬੁੰਗਾ ਰਾਮਗੜੀ ਹੈ, ਇਹ ਸਿੱਖ ਆਰਕੀਟੈਕਟ ਦਾ ਸਿਖਰ ਹੈ, ਸਿੱਖ ਭਵਨ ਨਿਰਮਾਣ ਕਲਾ ਦਾ ਸਿਖਰ ਹੈ ਜੀ ਬੁੰਗਾ ਰਾਮਗੜੀਆ। ਉਹਦੇ ਨਜ਼ਦੀਕ ਅੱਜ ਵੀ ਉਹ ਤਖ਼ਤ ਜਿਹੜਾ ਤਖ਼ਤ ਦੀਵਾਨੇ ਆਮ ਦਾ ਤਖ਼ਤ ਉੱਥੇ ਟਿਕਾਇਆ ਹੋਇਆ ਉਹ ਸਿੱਲ। ਜਦੋਂ ਵੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਓ, ਆਪਣੇ ਬੱਚਿਆਂ ਨੂੰ ਆਪ ਉਹ ਸਿੱਲ ਜ਼ਰੂਰ ਦੇਖੋ ਕਿ ਸਾਡੇ ਖਾਲਸੇ ਪੰਥ ਨੇ ਕਿਵੇਂ ਦਿੱਲੀ ਦਾ ਤਖ਼ਤ ਪੁੱਟ ਕੇ ਲਿਆ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੱਖਿਆ ਹੋਇਆ। ਇਹ ਸਾਡਾ ਇਤਿਹਾਸ ਹੈ ਅੱਜ ਦਾ। ਬਾਬਾ ਬਘੇਲ ਸਿੰਘ ਹੋਰਾਂ ਨੇ ਖਾਲਸਾਈ ਪਰਚਮ ਦਿੱਲੀ ਵਿਖੇ ਜਿਹੜਾ ਚਲਾਇਆ ਸੀ, ਆਓ ਅੱਜ ਦੀ ਜੋ ਪਾਤਸ਼ਾਹ ਜੀ ਨੇ ਵਿਚਾਰ ਸਾਨੂੰ ਬਖਸ਼ੀ ਹੈ ਉਸ ਵਿਚਾਰ ਵਾਲੇ ਪਾਸੇ ਤੁਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਪੰਜਵਾ।
ਰਾਮਕਲੀ ਰਾਗ ਦੇ ਅਧੀਨ ਗੁਰੂ ਪੰਚਮ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਮੁਖਾਰਬਿੰਦ ਤੋਂ ਇਹ ਸ਼ਬਦ ਉਚਾਰਨ ਕੀਤਾ ਹੋਇਆ ਹੈ।
ਅੰਗੀਕਾਰ ਕੀਆ ਪ੍ਰਭ ਆਪਣਾ, ਬੈਰੀ ਸਗਲੇ ਸਾਦੇ।
ਜਦੋਂ ਪਰਮਾਤਮਾ ਨੇ ਆਪਣੇ ਚਰਨਾਂ ਦੇ ਵਿੱਚ ਥਾਂ ਬਖਸ਼ ਦਿੱਤੀ, ਆਪਣੇ ਚਰਨਾਂ ਦੇ ਨਾਲ ਜੋੜ ਲਿਆ, ਜਿੰਨੇ ਵੀ ਵੈਰੀ ਸਨ ਉਹ ਸਾਰੇ ਸਾਧੇ ਗਏ, ਉਹ ਸਾਰੇ ਵੈਰੀ ਅਧੀਨਗੀ ਨੂੰ ਕਬੂਲ ਕਰ ਗਏ। ਹੁਣ ਵੈਰੀ ਕਿਹੜੇ ਨੇ? ਪਾਤਸ਼ਾਹ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਅਤੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ, ਇਸ ਦੇਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਕੋਈ ਨਾ ਸੁਣੈ ਪੁਕਾਰਾ। ਇਹ ਜਿਹੜੇ ਪੰਜ ਚੋਰ ਨੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਇਹ ਇਸ ਦੇਹੀ ਦੇ ਦਰਮਿਆਨ ਵੱਸਦੇ ਨੇ, ਇਹ ਬੰਦੇ ਦੀ ਚੰਗਿਆਈ ਨੂੰ ਲੁੱਟ ਲੈਂਦੇ ਨੇ। ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ, ਜਿਹੜਾ ਨਾਮ ਹੈ, ਜਿਹੜੀ ਬੰਦਗੀ ਹੈ, ਜਿਹੜੀ ਚੰਗਿਆਈ ਹੈ, ਉਹਨੂੰ ਇਹ ਨਾਸ਼ ਕਰਦੇ ਨੇ। ਜਿਹੜੇ ਮਨ ਦੇ ਪਿੱਛੇ ਲੱਗ ਕੇ ਤੁਰੇ ਹੋਏ ਨੇ ਉਹਨਾਂ ਨੂੰ ਇਹਦਾ ਪਤਾ ਨਹੀਂ ਲੱਗਦਾ ਅਤੇ ਉਹਨਾਂ ਦੀ ਪੁਕਾਰ ਵੀ ਕੋਈ ਨਹੀਂ ਸੁਣਦਾ। ਭਗਤ ਰਵਿਦਾਸ ਮਹਾਰਾਜ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਅਤੇ ਭਗਤ ਰਵਿਦਾਸ ਸਾਹਿਬ ਜੀ ਨੇ ਤ੍ਰਿਗਧ ਜੋਨਾਂ ਦੀ ਉਦਾਹਰਣ ਦਿੱਤੀ ਹੈ। ਭਗਤ ਰਵਿਦਾਸ ਸਾਹਿਬ ਕਹਿੰਦੇ ਹੈ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ। ਮ੍ਰਿਗ ਨੂੰ ਵੀ ਇੱਕ ਦੋਖ ਹੈ, ਮੀਨ ਨੂੰ ਵੀ ਇੱਕ ਦੋਖ ਹੈ, ਪਤੰਗੇ ਨੂੰ ਵੀ ਇੱਕ ਦੋਖ ਹੈ, ਔਰ ਕੁੰਚਰ ਨੂੰ ਵੀ ਇੱਕ ਦੋਖ ਹੈ। ਮ੍ਰਿਗ ਦਾ ਦੋ ਕੀ ਹੈ ਕਿ ਉਹ ਆਪਣੀ ਕਸਤੂਰੀ ਨੂੰ ਪ੍ਰਾਪਤ ਕਰਨ ਦੇ ਲਈ ਭੱਜਦਾ ਫਿਰਦਾ, ਦੌੜਦਾ ਫਿਰਦਾ, ਉਹਨੂੰ ਸੁਗੰਧੀ ਦਾ ਦੋਖ ਹੈ। ਜੇਕਰ ਅਸੀਂ ਗੱਲ ਕਰੀਏ ਮੀਨ ਦੀ, ਤੇ ਮੀਨ ਆਪਣੇ ਸਵਾਦ ਦੇ ਲਈ ਕੁੰਡੀ ਦੇ ਵਿੱਚ ਫਸ ਜਾਂਦੀ ਹੈ। ਭੌਰੇ ਦੀ ਗੱਲ ਕਰੀਏ ਤੇ ਭੌਰਾ ਜਦੋਂ ਰਸ ਚੂਸਣ ਜਾਂਦਾ, ਰਸ ਦੇ ਵਿੱਚ ਇੰਨਾ ਮੰਤਰ ਮੁਗਧ ਹੋ ਜਾਂਦਾ ਕਿ ਉਹਨੂੰ ਆਪਣਾ ਆਪ ਸੁੱਝਦਾ ਹੀ ਨਹੀਂ, ਤੇ ਜਦੋਂ ਫੁੱਲ ਆਪਣੇ ਆਪ ਨੂੰ ਬੰਦ ਕਰ ਲੈਂਦਾ, ਭੌਰਾ ਉੱਥੇ ਹੀ ਆਪਣੇ ਪ੍ਰਾਣ ਤਿਆਗ ਦਿੰਦਾ। ਜੇਕਰ ਅਸੀਂ ਪਤੰਗੇ ਦੀ ਗੱਲ ਕਰੀਏ ਤੇ ਪਤੰਗਾ ਆਪਣੇ ਆਪ ਨੂੰ ਸ਼ਮਾ ਵਾਲੇ ਪਾਸੇ ਲੈ ਕੇ ਜਾਂਦਾ, ਸ਼ਮਾ ਦੇ ਵਿੱਚ ਆਪਣੇ ਆਪ ਨੂੰ ਸਾੜ ਦਿੰਦਾ। ਜੇਕਰ ਗੱਲ ਕੁੰਚਰ ਦੀ ਹੋਵੇ, ਹਾਥੀ ਦੀ ਹੋਵੇ, ਹਾਥੀ ਕਾਮ ਦੇ ਵਿੱਚ ਹਥਨੀ ਦੀ ਆਵਾਜ਼ ਸ਼ਿਕਾਰੀ ਕੱਢਦਾ, ਉੱਧਰ ਭੱਜਿਆ ਜਾਂਦਾ ਤੇ ਖੱਡੇ ਦੇ ਵਿੱਚ ਪੈ ਕੇ ਆਪਣਾ ਆਪ ਖਤਮ ਕਰ ਲੈਂਦਾ। ਭਗਤ ਸਾਹਿਬ ਕਹਿੰਦੇ ਨੇ ਕਿ ਇਹਨਾਂ ਜੀਵਾਂ ਨੂੰ ਤੇ ਇੱਕ ਇੱਕ ਦੁੱਖ ਹੈ, ਪਰ ਪੰਜ ਦੁੱਖ ਅਸਾਧ ਜਾਪੈ ਜਾਕੈ ਤਾਂ ਕਿ ਕੇਤਕ ਆਸ, ਕਿ ਜਿਹਨੂੰ ਪੰਜ ਵਿਕਾਰ ਲੱਗੇ ਹੋਣ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਉਹਦੀ ਕੀ ਆਸ ਕੀਤੀ ਜਾ ਸਕਦੀ ਹੈ, ਉਹ ਕਿਵੇਂ ਬਚ ਸਕਦਾ ਹੈ। ਇਸ ਕਰਕੇ ਮਹਾਰਾਜ ਜੀ ਬਾਣੀ ਦੇ ਵਿੱਚ ਕਹਿੰਦੇ ਹੈ ਕਿ ਜਦੋਂ ਪਰਮਾਤਮਾ ਕਿਰਪਾ ਕਰਦਾ, ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ, ਤੇ ਇਹ ਜਿਹੜੇ ਬੈਰੀ ਨੇ ਇਹ ਸਾਰੇ ਵਸ ਦੇ ਵਿੱਚ ਆ ਜਾਂਦੇ ਨੇ।
ਜਿਨ ਬੈਰੀ ਹੈ ਇਹੋ ਜਗ ਲੁਟਿਆ, ਤੇ ਬੈਰੀ ਲੈ ਵਾਦੇ।
ਜਿਨ੍ਹਾਂ ਬੈਰੀਆਂ ਨੇ ਇਹ ਜੱਗ ਨੂੰ ਲੁੱਟਿਆ ਹੋਇਆ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਇਹਨਾਂ ਵੈਰੀਆਂ ਨੂੰ ਵਸ ਦੇ ਵਿੱਚ ਕਰ ਲਿਆ, ਹੁਣ ਇਹ ਵੈਰੀ ਮੇਰੇ ਵਸ ਦੇ ਵਿੱਚ ਹੋ ਗਏ ਨੇ।
ਸਤਿਗੁਰ ਪਰਮੇਸ਼ੁਰ ਮੇਰਾ,
ਸਤਿਗੁਰੂ ਮੇਰਾ ਪਰਮੇਸ਼ੁਰ ਹੈ, ਸਤਿਗੁਰੂ ਮੇਰੇ ਉੱਪਰ ਦਇਆ ਕਰਨ ਵਾਲਾ ਹੈ, ਸਤਿਗੁਰੂ ਤੇ ਪਰਮੇਸ਼ੁਰ ਮੇਰੇ ਉੱਪਰ ਕਿਰਪਾ ਕਰਨ ਵਾਲੇ ਨੇ। ਭਾਈ ਗੁਰਦਾਸ ਸਾਹਿਬ ਜੀ ਦੀਆਂ ਜਦੋਂ ਅਸੀਂ ਰਚਨਾਵਾਂ ਪੜ੍ਹਦੇ ਹਾਂ, ਕੇਵਲ ਮੈਂ ਉਸ ਰਚਨਾ ਦੀ ਵਿਆਖਿਆ ਕਰਾਂਗਾ। ਭਾਈ ਗੁਰਦਾਸ ਜੀ ਨੇ ਕਿਹਾ ਕਿ ਦੁਨੀਆਂ ਦੇ ਵਿੱਚ ਜਿੱਥੋਂ ਤੱਕ ਮਰਜ਼ੀ ਭੱਜ ਲਓ, ਗੁਰੂ ਹੀ ਵੱਡੀ ਕਿਰਪਾ ਕਰਦਾ, ਸਤਿਗੁਰ ਪਰਮੇਸ਼ੁਰ ਮੇਰਾ। ਪਰਮੇਸ਼ੁਰ ਤੋਂ ਬਿਨਾਂ, ਸਤਿਗੁਰੂ ਤੋਂ ਬਿਨਾਂ ਹੋਰ ਕੋਈ ਵੀ ਤੇਰੇ ਮਨ ਦਾ, ਤੇਰੀ ਆਤਮਾ ਦਾ ਸਹਾਇਕ ਨਹੀਂ ਹੋ ਸਕਦਾ। ਭਾਈ ਗੁਰਦਾਸ ਸਾਹਿਬ ਜੀ ਨੇ ਤਿੰਨ ਉਦਾਹਰਨਾਂ ਦਿੱਤੀਆਂ ਨੇ। ਪਹਿਲੀ ਉਦਾਹਰਨ ਦੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ, ਕਹਿੰਦੇ ਜਿਵੇਂ ਮਨੁੱਖ ਇੱਕ ਛੱਪਰ ਤਿਆਰ ਕਰਦਾ, ਛੱਪਰ ਦਾ ਭਾਵ ਹੈ ਸਤਸੰਗਤ ਜੀ ਛੰਨ ਤਿਆਰ ਕਰਨਾ। ਅੱਜ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਬਾਰਡਰ ਇਲਾਕੇ ਦੇ ਵਿੱਚ ਜਾਂ ਬਹੁਤ ਸਾਰੇ ਦਿਹਾਤ ਦੇ ਇਲਾਕਿਆਂ ਦੇ ਵਿੱਚ, ਲੋਕ ਅੱਜ ਵੀ ਉੱਥੇ ਛੱਪਰ ਬੰਨਦੇ ਆ। ਜਦੋਂ ਛੱਪਰ ਬੰਨਦੇ ਆ ਤੇ ਛੱਪਰ ਨੂੰ ਬੰਨਣ ਦੇ ਵਿੱਚ ਸਮਾਂ ਬੜਾ ਲੱਗਦਾ, ਬੜਾ ਟਾਈਮ ਲੱਗਦਾ ਛੱਪਰ ਨੂੰ ਬੰਨਣ ਦੇ ਵਿੱਚ, ਉਹਦਾ ਇੱਕ ਇੱਕ ਤੀਲਾ ਇਕੱਠਾ ਕਰਨਾ ਪੈਂਦਾ, ਬੰਨਣ ਦੇ ਵਿੱਚ ਜਿੰਨਾ ਟਾਈਮ ਲੱਗਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜੇਕਰ ਉਸ ਛੱਪਰ ਨੂੰ ਅੱਗ ਲੱਗ ਜਾਏ ਤੇ ਅੱਗ ਮਿੰਟਾਂ ਸਕਿੰਟਾਂ ਦੇ ਵਿੱਚ ਉਸ ਛੱਪੜ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਛੱਪਰ ਨੂੰ ਬਣਾਉਣ ਦੇ ਵਿੱਚ ਬੜਾ ਟਾਈਮ ਲੱਗਾ, ਛੱਪਰ ਨੂੰ ਇਕੱਠਾ ਕਰਨ ਦੇ ਵਿੱਚ, ਉਹਦੀ ਤਾਮੀਰ ਕਰਨ ਦੇ ਵਿੱਚ, ਉਹਦਾ ਘਾਹ ਫੂਸ ਇਕੱਠਾ ਕਰਨ ਦੇ ਵਿੱਚ ਬਹੁਤ ਟਾਈਮ ਲੱਗਾ। ਕੱਖ ਨੂੰ ਇਕੱਠਾ ਕੀਤਾ, ਕਾਈ ਨੂੰ ਇਕੱਠਾ ਕੀਤਾ, ਕਾਨਿਆਂ ਨੂੰ ਇਕੱਠਾ ਕੀਤਾ, ਬਾਂਸਾਂ ਨੂੰ ਇਕੱਠਾ ਕੀਤਾ, ਲੱਕੜਾਂ ਨੂੰ ਇਕੱਠਾ ਕੀਤਾ, ਫਿਰ ਜਾ ਕੇ ਇੱਕ ਛੱਪਰ ਬੱਝਦਾ, ਉਹਨੂੰ ਬੜਾ ਟਾਈਮ ਲੱਗਦਾ। ਪਰ ਕਹਿੰਦੇ ਇੱਕ ਅੱਗ ਦੀ ਤੀਲੀ ਝਾਟੀ ਉਸ ਛੱਪਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਪਹਿਲੀ ਉਦਾਹਰਨ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਦਿੱਤੀ। ਦੂਸਰੀ ਉਦਾਹਰਨ ਦੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ, ਕਹਿੰਦੇ ਜਿਵੇਂ ਜੰਗਲ ਦੇ ਵਿੱਚ ਹਿਰਨਾਂ ਦਾ ਸਮੂਹ ਬਨਸਪਤੀ ਨੂੰ ਚੁਗਦਾ ਹੋਵੇ, ਬਨਸਪਤੀ ਖਾਂਦਾ ਹੋਵੇ, ਤੇ ਉਹ ਬੜੇ ਆਨੰਦ ਦੇ ਵਿੱਚ ਹੈ ਸਾਰਾ ਸਮੂਹ ਹਿਰਨਾਂ ਦਾ, ਪਰ ਜਦੋਂ ਉਹ ਸ਼ੇਰ ਦੀ ਥੋੜ੍ਹੀ ਜਿਹੀ ਵੀ ਆਵਾਜ਼ ਸੁਣ ਲੈਂਦਾ, ਉਹ ਸਾਰਾ ਸਮੂਹ ਸ਼ੇਰ ਦੀ ਥੋੜ੍ਹੀ ਜਿਹੀ ਆਵਾਜ਼ ਨੂੰ ਸੁਣ ਕੇ ਸਾਰੇ ਭੱਜ ਜਾਂਦੇ ਹੈ, ਦੌੜ ਜਾਂਦੇ ਹੈ, ਕੋਈ ਵੀ ਟਿਕਦਾ ਨਹੀਂ, ਕੋਈ ਵੀ ਵੇਖਦਾ ਨਹੀਂ। ਦੋ ਉਦਾਹਰਨਾਂ ਹੋ ਗਈਆਂ। ਤੀਸਰੀ ਉਦਾਹਰਨ ਦੇ ਵਿੱਚ ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਕਿ ਜਿਵੇਂ ਇੱਕ ਬੱਚਾ ਦਰਿਆ ਦੇ ਕਿਨਾਰੇ ਜਾਂਦਾ, ਉੱਥੇ ਰੇਤ ਦੇ ਨਾਲ ਅਠਕੇਲੀਆਂ ਕਰਦਾ, ਰੇਤ ਦਾ ਘਰ ਬਣਾਉਂਦਾ, ਘਰ ਬਣਾਉਣ ਦੇ ਵਿੱਚ ਉਹਨੂੰ ਬੜਾ ਟਾਈਮ ਲੱਗਦਾ, ਬੜਾ ਸਮਾਂ ਲੱਗਦਾ, ਪਰ ਜਦੋਂ ਪਾਣੀ ਦੀ ਇੱਕ ਛੱਲ ਆਉਂਦੀ ਹੈ ਤੇ ਪਾਣੀ ਦੀ ਛੱਲ ਉਸ ਰੇਤ ਦੇ ਘਰ ਨੂੰ ਉਸੇ ਸਮੇਂ ਖਤਮ ਕਰ ਦਿੰਦੀ ਹੈ, ਤਬਾਹ ਕਰ ਦਿੰਦੀ ਆ। ਆ ਤਿੰਨਾਂ ਉਦਾਹਰਨਾਂ ਤੋਂ ਬਾਅਦ ਭਾਈ ਗੁਰਦਾਸ ਜੀ ਅਖੀਰ ਦੇ ਵਿੱਚ ਕਹਿੰਦੇ ਆ, ਜਿਵੇਂ ਪਾਤਸ਼ਾਹ ਜੀ ਨੇ ਕਿਹਾ ਕਿ ਸਤਿਗੁਰ ਪਰਮੇਸ਼ੁਰ ਮੇਰਾ, ਸਤਿਗੁਰੂ ਮੇਰਾ ਪਰਮੇਸ਼ੁਰ ਹੈ, ਉਦੋਂ ਭਾਈ ਗੁਰਦਾਸ ਸਾਹਿਬ ਜੀ ਨੇ ਅਖੀਰ 'ਚ ਉਦਾਹਰਨ ਦਿੱਤੀ ਕਿ ਜਿਵੇਂ ਵੱਡਾ ਛੱਪਰ ਸੀ, ਬੰਨਣ ਨੂੰ ਟਾਈਮ ਲੱਗਾ, ਅੱਗ ਲੱਗੀ, ਝੱਟ ਸਵਾਹ ਹੋ ਗਿਆ, ਜਿਵੇਂ ਹਿਰਨ ਬਨਸਪਤੀ ਖਾ ਰਹੇ ਸਨ, ਬੜੇ ਆਨੰਦ ਦੇ ਵਿੱਚ ਸਨ, ਸ਼ੇਰ ਦੀ ਆਹਟ ਨੂੰ ਸੁਣਿਆ ਤੇ ਸਾਰੇ ਭੱਜ ਗਏ, ਜਿਵੇਂ ਇੱਕ ਬੱਚਾ ਦਰਿਆ ਦੇ ਕਿਨਾਰੇ ਬੜੇ ਟਾਈਮ ਲਗਾ ਕੇ ਘਰ ਬਣਾਉਂਦਾ, ਪਰ ਜਦੋਂ ਦਰਿਆ ਦੀ ਛੱਲ ਤੇ ਲਹਿਰ ਆਉਂਦੀ ਹੈ ਉਸੇ ਸਮੇਂ ਉਹਦਾ ਘਰ ਤਬਾਹ ਹੋ ਜਾਂਦਾ। ਕਹਿੰਦੇ ਦੁੱਖ ਜਿੰਨੇ ਮਰਜ਼ੀ ਵੱਡੇ ਹੋਣ, ਵੈਰੀ ਜਿੰਨੇ ਮਰਜ਼ੀ ਵੱਡੇ ਹੋਣ, ਜਦੋਂ ਗੁਰੂ ਅਤੇ ਪਰਮੇਸ਼ਰ ਕਿਰਪਾ ਕਰਦਾ, ਇਹ ਮਿੰਟਾਂ ਸਕਿੰਟਾਂ ਦੇ ਵਿੱਚ ਫਨਾਹ ਹੋ ਜਾਂਦੇ ਹੁੰਦੇ ਆ, ਦੌੜ ਜਾਂਦੇ ਹੁੰਦੇ ਆ। ਸੋ ਪਾਤਸ਼ਾਹ ਜੀ ਕਹਿ ਰਿਹਾ, ਸਤਿਗੁਰ ਪਰਮੇਸ਼ਰ ਮੇਰਾ, ਸਤਿਗੁਰੂ ਪਰਮੇਸ਼ਰ ਮੇਰੇ ਉੱਪਰ ਬਖਸ਼ਿਸ਼ ਕਰਦਾ, ਉਹ ਮੇਰਾ ਹੈ।
ਅਨੇਕ ਰਾਜ ਭੋਗ ਰਸ ਮਾਣੀ, ਨਾਉ ਜਪੀ ਪਰਵਾਸਾ ਤੇਰਾ।
ਕਹਿੰਦੇ ਮੈਂ ਹੁਣ ਅਨੇਕਾਂ ਰਸ ਮਾਣਦਾ ਪਿਆ ਹਾਂ, ਰਾਜ ਦੇ ਵਿੱਚ ਹਾਂ, ਆਨੰਦ ਦੇ ਵਿੱਚ ਹਾਂ, ਬਹੁਤ ਜ਼ਿੰਦਗੀ ਦੇ ਵਿੱਚ ਖੇੜਾ ਹੈ। ਨਾਮ ਦਾ ਹੀ ਹੁਣ ਕੇਵਲ ਇੱਕ ਤਾਂ ਇੱਕ ਪਰਿਭਾਸ਼ਾ ਹੈ, ਨਾਮ ਦੇ ਪਰਿਭਾਸ਼ੇ ਦੇ ਨਾਲ ਹੀ ਇਹਨਾਂ ਪੰਜਾਂ ਵੈਰੀਆਂ ਨੂੰ ਕਾਬੂ ਦੇ ਵਿੱਚ ਕੀਤਾ ਜਾ ਸਕਦਾ, ਜਿਹਨਾਂ ਵੈਰੀਆਂ ਦੀ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਵਿੱਚ ਗੱਲ ਕੀਤੀ ਹੈ, ਇਸ ਸ਼ਬਦ ਦੇ ਵਿੱਚ ਉਦਾਹਰਣ ਦਿੱਤੀ ਹੈ। ਨਾਮ ਸਿਰਮੌਰ ਹੈ। ਜਦੋਂ ਅਸੀਂ ਅਰਦਾਸ ਵੀ ਕਰਦੇ ਹਾਂ ਸੰਗਤ ਜੀ, ਅਰਦਾਸ ਦੇ ਵਿੱਚ ਸਾਡੇ ਪੁਰਖਿਆਂ ਨੇ ਅਕਾਲ ਪੁਰਖ ਦੇ ਦਰ ਤੋਂ ਜਿਹੜੀਆਂ ਦਾਤਾਂ ਮੰਗੀਆਂ ਨੇ, ਉਹਦੇ ਵਿੱਚ ਸ਼੍ਰੋਮਣੀ ਦਾਤ ਨਾਮ ਦੀ ਦਾਤ ਨੂੰ ਕਿਹਾ ਗਿਆ। ਅਰਦਾਸ ਦੇ ਵਿੱਚ ਜਦੋਂ ਅਸੀਂ ਦਾਤ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਨਾਮ ਦੀ ਦਾਤ ਨੂੰ ਸਿਰਮੌਰ ਮੰਨਿਆ ਗਿਆ ਹੈ। ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਨੂੰ ਫਿਰ ਮੈਂ ਤੁਹਾਡੇ ਸਮਕਸ਼ ਰੱਖਣਾ ਚਾਹਾਂਗਾ। ਮੇਰੇ ਜ਼ਿਹਨ ਦੇ ਵਿੱਚ ਅਚਾਨਕ ਹੀ ਉਹ ਰਚਨਾ ਆ ਗਈ, ਉਹ ਵੀ ਨਾਮ ਦੇ ਨਾਲ ਹੀ ਸੰਬੰਧਿਤ ਹੈ ਕਿ ਨਾਮ ਦਾ ਹੀ ਪਰਿਭਾਸ਼ਾ ਹੈ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਨਾਮ ਦੇ ਕਰਕੇ ਮੈਂ ਸਾਰੀਆਂ ਬਖਸ਼ਿਸ਼ਾਂ ਭੋਗਦਾ ਹਾਂ। ਵੇਖੋ ਇਸ ਪੰਕਤੀ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਹਿਲਾਂ ਜ਼ਿਕਰ ਕੀਤਾ, ਅਣਕ ਰਾਜ ਭੋਗ ਰਸ ਮਾਣੀ, ਅਣਕ ਰਾਜ ਭੋਗ ਰਸ ਮਾਣੀ, ਨਾਉ ਜਪੀ ਪਰਿਭਾਸ਼ਾ ਤੇਰਾ, ਵੀ ਹਰ ਤਰ੍ਹਾਂ ਦਾ ਮੈਂ ਸੁੱਖ ਮਾਣਦਾ ਪਿਆ ਹਾਂ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਵੀ ਜਦੋਂ ਗੁਰੂ ਕਿਰਪਾ ਕਰਦਾ ਅਤੇ ਸਿੱਖ ਨੂੰ ਹਰ ਤਰ੍ਹਾਂ ਦੀ ਬਖਸ਼ਿਸ਼ ਦਿੰਦਾ। ਤਿੰਨ ਉਦਾਹਰਨਾਂ ਭਾਈ ਗੁਰਦਾਸ ਸਾਹਿਬ ਜੀ ਨੇ ਦਿੱਤੀਆਂ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਜਿਵੇਂ ਇੱਕ ਮਾਤਾ ਆਪਣੇ ਬੱਚੇ ਨੂੰ ਸਤਨਪਾਨ ਕਰਾਉਂਦੀ ਹੈ, ਆਪਣੇ ਬੱਚੇ ਨੂੰ ਦੁੱਧ ਪਿਆਉਂਦੀ ਹੈ, ਅਤੇ ਬੱਚਾ ਜਦੋਂ ਥੋੜ੍ਹਾ ਜਿਹਾ ਵੱਡਾ ਹੁੰਦਾ ਅਤੇ ਮਾਂ ਵਾਸਤੇ ਇੱਕ ਸਮੱਸਿਆ ਪੈਦਾ ਹੋ ਜਾਂਦੀ ਹੈ ਕਿ ਬੱਚੇ ਨੂੰ ਸਤਨਪਾਨ ਕਰਨ ਤੋਂ ਕਿਵੇਂ ਹਟਾਇਆ ਜਾਵੇ, ਬੱਚੇ ਨੂੰ ਸਤਨਪਾਨ ਕਰਨ ਤੋਂ ਕਿਵੇਂ ਵਰਜਿਆ ਜਾਵੇ। ਭਾਈ ਗੁਰਦਾਸ ਸਾਹਿਬ ਜੀ ਨੇ ਪਹਿਲੀ ਉਹ ਉਦਾਹਰਨ ਦਿੱਤੀ ਹੈ। ਭਾਈ ਸਾਹਿਬ ਜੀ ਕਹਿੰਦੇ ਹੈ, ਜੈਸੇ ਮਿਸਟਾਨ ਪਾਨ ਪੋਖ ਤੋਖ ਬਾਲਕੈ ਹੈ, ਅਸਥਨ ਪਾਨ ਬਾਣ ਜਨਨੀ ਮਿਟਾਵਈ। ਜਿਵੇਂ ਇੱਕ ਮਾਂ ਬੱਚੇ ਨੂੰ ਦੁੱਧ ਪਿਆਉਂਦੀ ਹੈ, ਬੱਚੇ ਨੂੰ ਦੁੱਧ ਚੁੰਘਾਉਂਦੀ ਹੈ, ਪਰ ਜਦੋਂ ਬੱਚਾ ਥੋੜ੍ਹਾ ਵੱਡਾ ਹੋ ਜਾਂਦਾ ਅਤੇ ਮਾਤਾ ਉਹਨੂੰ ਹੋਰ ਪਾਸੇ ਲਾਉਣ ਦੇ ਲਈ, ਹੋਰ ਰਸ ਦੇਣ ਦੇ ਲਈ, ਮਾਤਾ ਉਹਨੂੰ ਹੋਰ ਵਿਅੰਜਨਾਂ ਵਾਲੇ ਪਾਸੇ ਉਹਦਾ ਧਿਆਨ ਕਰਨ ਦੇ ਲਈ ਬੜੇ ਔੜ ਪੌੜ ਕਰਦੀ ਹੈ, ਉਹਨੂੰ ਮਿੱਠੇ ਮਿੱਠੇ ਪਦਾਰਥ ਦਿੰਦੀ ਹੈ, ਉਹਨੂੰ ਸੂਪ ਦਿੰਦੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਆ ਕਿ ਇੱਕ ਸਮਾਂ ਇਹੋ ਜਿਹਾ ਹੁੰਦਾ ਕਿ ਮਾਂ ਉਹਦੇ ਵਿੱਚ ਸਫਲ ਹੋ ਜਾਂਦੀ ਹੈ, ਬੱਚਾ ਮਾਂ ਦਾ ਦੁੱਧ ਪੀਣਾ ਛੱਡ ਕੇ ਹੋਰ ਵਿਅੰਜਨ ਖਾਣੇ, ਹੋਰ ਵਿਅੰਜਨ ਛਕਣੇ ਸ਼ੁਰੂ ਕਰ ਦਿੰਦਾ। ਅੱਗੇ ਭਾਈ ਗੁਰਦਾਸ ਸਾਹਿਬ ਦੂਸਰੀ ਉਦਾਹਰਨ ਦਿੰਦੇ ਨੇ, ਕਹਿੰਦੇ ਜਿਵੇਂ ਇੱਕ ਵੈਦ ਆਪਣੇ ਮਰੀਜ਼ ਨੂੰ ਦਵਾ ਦਿੰਦਾ, ਦਵਾ ਭਾਵੇਂ ਕੌੜੀ ਹੈ ਪਰ ਦਵਾਈ ਦੇ ਉੱਪਰ ਜਿਹੜਾ ਮਲੰਮਾ ਚੜਿਆ ਹੁੰਦਾ ਉਹ ਮਿੱਠਾ ਹੁੰਦਾ, ਉਹ ਕੌੜੀ ਦਵਾਈ ਨੂੰ ਜਦੋਂ ਮਿੱਠੀ ਕਰਕੇ ਖਾਂਦਾ ਤੇ ਉਹਦੇ ਸਰੀਰ ਦੇ ਕਸ਼ਟ, ਉਹਦੇ ਸਰੀਰ ਦੇ ਰੋਗ ਜਿਹੜੇ ਨੇ ਉਹ ਕੱਟੇ ਜਾਂਦੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਆ, ਮਿਸ਼ਰੀ ਮਿਲਾਏ ਜੈਸੇ ਔਖਦ ਖਵਾਵੈ ਵੈਦ, ਮਿੱਠੋ ਕਰ ਖਾਤ ਰੋਗੀ ਰੋਗਾ ਹੈ ਮਿਟਾਵਈ। ਉਹਨੂੰ ਮਿੱਠਾ ਕਰਕੇ ਖਾਂਦਾ ਦਵਾਈ ਨੂੰ ਤੇ ਰੋਗੀ ਆਪਣੇ ਰੋਗ ਨੂੰ ਮਿਟਾ ਲੈਂਦਾ। ਤੀਸਰੀ ਉਦਾਹਰਨ ਦੇ ਵਿੱਚ ਭਾਈ ਗੁਰਦਾਸ ਸਾਹਿਬ ਕਿਸਾਨ ਦੀ ਉਦਾਹਰਨ ਦਿੰਦੇ ਆ। ਹੁਣ ਕਿਸਾਨ ਦਾ ਬਹੁਤ ਵੱਡਾ ਜ਼ਿਗਰਾ ਹੁੰਦਾ ਜੀ, ਕਿਸਾਨ ਤੋਂ ਵੱਡਾ ਜ਼ਿਗਰਾ ਇਸ ਦੁਨੀਆਂ ਦੇ ਉੱਪਰ ਕੋਈ ਨਹੀਂ। ਆਹ ਪਿਛਲੇ ਦਿਨੀ ਜਦੋਂ ਗੜੇਮਾਰੀ ਹੋਈ ਹੈ, ਜਦੋਂ ਬਰਸਾਤ ਹੋਈ ਹੈ ਤੇ ਸਾਰੀ ਫਸਲ ਸਾਡੀ ਬਾਹਰ ਹੀ ਹੈ ਜੀ, ਬਾਕੀ ਜਿੰਨੇ ਵੀ ਵਪਾਰੀ ਨੇ ਸਾਰਿਆਂ ਦੀਆਂ ਫਸਲਾਂ ਦੁਕਾਨਾਂ ਦੇ ਅੰਦਰ ਸੇਫ ਨੇ, ਸਾਰਿਆਂ ਦਾ ਜੋ ਵੀ ਸਮਾਨ ਹੈ, ਜੋ ਵੀ ਵਪਾਰ ਦੀ ਕਿਰਤ ਹੈ, ਸਾਰੀਆਂ ਦੁਕਾਨਾਂ ਦੇ ਅੰਦਰ ਸੇਫ ਨੇ, ਪਰ ਕਿਸਾਨ ਦੀ ਫਸਲ ਬਾਹਰ ਹੁੰਦੀ ਹੈ, ਇਹਦਾ ਬਹੁਤ ਵੱਡਾ ਜ਼ਿਕਰਾ ਹੁੰਦਾ। ਕਿਸਾਨ ਨੂੰ ਅੰਨਦਾਤਾ ਵੀ ਕਿਹਾ ਜਾਂਦਾ, ਉਹ ਗੱਲ ਵੱਖਰੀ ਕਿ ਅੱਜ ਦੇ ਸਮੇਂ ਦੇ ਦੌਰਾਨ ਇਹ ਮੁਨਕਰ ਨੇ ਕਿਸਾਨ ਨੂੰ ਅੰਨਦਾਤਾ ਹੋਣ ਤੋਂ, ਇਹ ਸਾਡੀਆਂ ਗੱਡੀਆਂ ਵੱਡੀਆਂ ਤੋਂ ਇਹਨਾਂ ਨੂੰ ਪਰੇਸ਼ਾਨੀ ਹੈ, ਔਰ ਕਹਿੰਦੇ ਆ ਵੀ ਕਿਸਾਨਾਂ ਦੇ ਕੋਲੋਂ ਇੰਨੀਆਂ ਇੰਨੀਆਂ ਵੱਡੀਆਂ ਗੱਡੀਆਂ ਕਿੱਥੋਂ ਆ ਗਈਆਂ, ਸਾਡੇ ਬਜ਼ੁਰਗਾਂ ਨੇ ਗੱਡੇ ਚਲਾਏ ਨੇ, ਸਾਡੇ ਬਜ਼ੁਰਗਾਂ ਨੇ ਬਲਦਾਂ ਦੇ ਨਾਲ ਹਲ ਵਾਹਿਆ, ਸਾਡੇ ਬਜ਼ੁਰਗਾਂ ਨੇ, ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪ ਕਿਰਤ ਕੀਤੀ ਹੈ, ਅਤੇ ਜਦੋਂ ਸਿੱਖਾਂ ਨੇ ਆਪ ਕਿਰਤ ਕਰਕੇ, ਜਦੋਂ ਇੱਥੋਂ ਦੇ ਕਿਸਾਨਾਂ ਨੇ, ਪੰਜਾਬ ਦੇ ਕਿਸਾਨਾਂ ਨੇ ਆਪ ਕਿਰਤ ਕਰਕੇ ਫਸਲਾਂ ਨੂੰ ਵਾਹਿਆ ਅਤੇ ਸਾਡੀ ਆਰਥਿਕਤਾ ਮਜ਼ਬੂਤ ਹੋਈ ਅਤੇ ਸਾਡੇ ਕੋਲ ਵੱਡੀਆਂ ਗੱਡੀਆਂ ਆ ਗਈਆਂ। ਉਹ ਕਹਿੰਦੇ ਕਿਸਾਨ ਹੀ ਕਿਉਂ ਇਕੱਲਾ ਬੋਲਦਾ ਪੰਜਾਬ ਦਾ, ਬਾਕੀ ਕਿਉਂ ਨਹੀਂ ਬੋਲਦੇ? ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਆਈ ਸੀ, ਸਭ ਤੋਂ ਪਹਿਲਾਂ ਪੰਜਾਬ ਅੱਗੇ ਹੋਇਆ ਸੀ। ਜਦੋਂ ਬਾਬਰ ਨੇ ਹਮਲਾ ਕੀਤਾ ਸੀ ਤੇ ਸਭ ਤੋਂ ਪਹਿਲਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨੂੰ ਜਾਬਰ ਕਿਹਾ ਸੀ। ਜਦੋਂ ਔਰੰਗਜ਼ੇਬ ਇਸ ਧਰਤੀ ਦੇ ਉੱਪਰ ਸਾਰੇ ਹੈਦਰੀ ਝੰਡਾ ਚੜਾਉਣਾ ਚਾਹੁੰਦਾ ਸੀ ਤੇ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਬਲੀਦਾਨ ਦਿੱਤਾ ਸੀ। ਜਦੋਂ ਅੰਗਰੇਜ਼ ਪੂਰੇ ਹਿੰਦੁਸਤਾਨ ਦੇ ਉੱਪਰ ਕਾਬਜ਼ ਸਨ ਤੇ ਪੰਜਾਬ ਦੇ ਉੱਪਰ ਉਹ ਹਮਲਾ ਧਾਵਾ ਨਹੀਂ ਸੀ ਕਰ ਸਕੇ ਕਿਉਂਕਿ ਪੰਜਾਬ ਦੇ ਜਾਏ ਸਾਡੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਇੱਥੇ ਖਾਲਸਾ ਰਾਜ ਸੀ। ਅਸੀਂ ਸਭ ਤੋਂ ਬਾਅਦ ਦੇ ਵਿੱਚ ਗੁਲਾਮ ਹੋਏ ਹਾਂ। ਜਦੋਂ ਇੱਥੇ ਗੁਲਾਮ ਹੀ ਹੋ ਗਏ ਹਾਂ ਤੇ ਪੰਜਾਬ ਦੇ ਵਿੱਚੋਂ ਆਜ਼ਾਦੀ ਦੀ ਲੜਾਈ ਵੱਡੇ ਤੌਰ 'ਤੇ ਲੜੀ ਗਈ ਹੈ। ਖੈਰ, ਭਾਈ ਗੁਰਦਾਸ ਸਾਹਿਬ ਜੀ ਦੀ ਉਦਾਹਰਣ ਮੈਂ ਦੇ ਰਿਹਾ, ਕਿਸਾਨਾਂ ਦੀ ਗੱਲ ਕਰਦੇ ਹਾਂ ਕਿ ਜਿਹੜੀ ਵੀ ਮੂਵਮੈਂਟ ਸ਼ੁਰੂ ਹੁੰਦੀ ਹੈ ਆਪਣੇ ਹੱਕਾਂ ਦੀ, ਪੰਜਾਬ ਹਮੇਸ਼ਾ ਮੋਹਰੀ ਹੋ ਕੇ ਆਪਣੀ ਭੂਮਿਕਾ ਜਿਹੜੀ ਹੈ ਉਹ ਅਦਾ ਕਰਦਾ। ਮਾਫ ਕਰਿਓ, ਅੱਜ ਦੇ ਸਮੇਂ ਦੇ ਦਰਮਿਆਨ ਜਿਹੜਾ ਵੀ ਸਾਡਾ ਨੌਜਵਾਨ ਕੋਈ ਸੱਚ ਬੋਲੇ, ਜਿਹੜਾ ਵੀ ਨੌਜਵਾਨ ਪੰਥ ਦੀ ਗੱਲ ਕਰੇ, ਜਿਹੜਾ ਵੀ ਕੋਈ ਨੌਜਵਾਨ ਇੱਥੋਂ ਦੀ ਮਿੱਟੀ ਦੀ ਗੱਲ ਕਰੇ, ਜਿਹੜਾ ਵੀ ਨੌਜਵਾਨ ਇੱਥੋਂ ਦੀ ਆਰਥਿਕਤਾ ਨੂੰ ਸੰਭਾਲਣ ਦੀ ਗੱਲ ਕਰੇ, ਜਿਹੜਾ ਵੀ ਨੌਜਵਾਨ ਪੰਜਾਬ ਦੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਰੇ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਔਰ ਜੇਲ੍ਹਾਂ ਦੇ ਵਿੱਚ ਉਹਨਾਂ ਦੇ ਉੱਪਰ ਵੱਡਾ ਤਸ਼ੱਦਦ ਵੀ ਕੀਤਾ ਜਾਂਦਾ। ਲੋਕਾਂ ਨੂੰ ਆਪਣੇ ਹੱਕ ਲੈਣ ਦੇ ਲਈ ਕੋਈ ਧਰਨੇ ਨਹੀਂ ਲਾਉਣੇ ਪੈਂਦੇ, ਕੋਈ ਮੁਜ਼ਾਹਰੇ ਨਹੀਂ ਕਰਨੇ ਪੈਂਦੇ। ਹਿੰਦੁਸਤਾਨ ਦੇ ਵਿੱਚ ਬਾਕੀ ਸਾਰਿਆਂ ਨੂੰ ਥਾਲੀ ਦੇ ਵਿੱਚ ਪਾ ਕੇ ਉਹਨਾਂ ਦੇ ਹੱਕ ਮਿਲ ਜਾਂਦੇ ਹੈ, ਪਰ ਖਾਲਸਾ ਪੰਥ ਨੇ, ਪੰਜਾਬ ਨੇ ਆਪਣਾ ਛੋਟਾ ਜਿਹਾ ਵੀ ਹੱਕ ਲੈਣਾ ਹੋਵੇ ਤੇ ਸਾਨੂੰ ਅੱਗੋਂ ਗੋਲੀਆਂ ਨਸੀਬ ਹੁੰਦੀਆਂ, ਸਾਨੂੰ ਅੱਗੋਂ ਡਾਂਗਾਂ ਨਸੀਬ ਹੁੰਦੀਆਂ, ਸਾਨੂੰ ਅੱਗੋਂ ਜੇਲ੍ਹਾਂ ਨਸੀਬ ਹੁੰਦੀਆਂ। ਮੈਂ ਖਾਲਸਾ ਪੰਥ ਦੇ ਚਰਨਾਂ 'ਚ ਵੀ ਬੇਨਤੀ ਕਰਾਂਗਾ ਕਿ ਸਾਡੇ ਜਿਹੜੇ ਨੌਜਵਾਨ, ਬੰਦੀ ਨੌਜਵਾਨ ਪੰਜਾਬ ਤੋਂ ਬਾਹਰਲੀਆਂ ਜੇਲ੍ਹਾਂ ਦੇ ਵਿੱਚ ਬੰਦ ਨੇ, ਜਿਨ੍ਹਾਂ ਦੇ ਉੱਪਰ NSA ਵਰਗੀਆਂ ਧਾਰਾਵਾਂ ਲਾਈਆਂ ਹੋਈਆਂ ਨੇ, ਉਹਨਾਂ ਨੂੰ ਪੰਜਾਬ ਲੈ ਕੇ ਆਉਣ ਦੇ ਲਈ ਇੱਕ ਮੂਵਮੈਂਟ ਸ਼ੁਰੂ ਕੀਤੀ ਹੋਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਪਣਾ ਸਹਿਯੋਗ ਉਹਦੇ ਵਿੱਚ ਦਿੱਤਾ ਜਾ ਰਿਹਾ, ਉਸ ਮੋਰਚੇ ਦੇ ਵਿੱਚ ਵੀ ਅਸੀਂ ਸਾਰੇ ਆਪਣਾ ਸਹਿਯੋਗ ਦਈਏ ਜੀ। ਖੈਰ, ਭਾਈ ਗੁਰਦਾਸ ਸਾਹਿਬ ਕਹਿੰਦੇ ਹੈ ਕਿ ਜਿਵੇਂ ਇੱਕ ਕਿਸਾਨ ਆਪਣੀ ਫਸਲ ਨੂੰ ਪਾਲਦਾ, ਆਪਣੀ ਫਸਲ ਨੂੰ ਬੀਜਦਾ, ਉਸ ਫਸਲ ਨੂੰ ਫਿਰ ਪਾਣੀ ਲਗਾਉਂਦਾ, ਉਹਦੇ ਆਸੇ ਪਾਸੇ ਵਾੜ ਲਗਾਉਂਦਾ, ਉਸ ਫਸਲ ਦੀ ਸੰਭਾਲ ਕਰਦਾ ਔਰ ਸਭ ਕੁਝ ਕਰਨ ਤੋਂ ਬਾਅਦ ਜਦੋਂ ਫਸਲ ਪੱਕ ਜਾਂਦੀ ਹੈ ਤੇ ਉਸ ਫਸਲ ਨੂੰ ਵੱਢ ਕੇ ਆਪਣੇ ਘਰ ਲੈ ਆਉਂਦਾ। ਤਿੰਨ ਉਦਾਹਰਨਾਂ ਹੋ ਗਈਆਂ, ਮੈਂ ਫਿਰ ਤੁਹਾਡੇ ਧਿਆਨ ਦੇ ਵਿੱਚ ਲਿਆ ਦੇਵਾਂ। ਪਹਿਲੀ ਉਦਾਹਰਨ, ਮਾਤਾ ਆਪਣੇ ਬੱਚੇ ਨੂੰ ਸਤਨਪਾਨ ਕਰਨ ਤੋਂ ਹਟਾਉਣ ਦੇ ਲਈ ਜਦੋਂ ਓੜ ਪੋੜ ਕਰਦੀ ਹੈ ਤੇ ਉਦੋਂ ਬੱਚੇ ਨੂੰ ਮਿਸਟਾਨ ਪਾਨ ਦਿੰਦੀ ਹੈ ਤੇ ਮਾਤਾ ਸਫਲ ਹੋ ਜਾਂਦੀ ਹੈ। ਡਾਕਟਰ ਆਪਣੇ ਮਰੀਜ਼ ਨੂੰ ਠੀਕ ਕਰਨ ਦੇ ਲਈ ਦਵਾਈ ਦਿੰਦਾ, ਮਿੱਠੀ ਕਰਕੇ ਦਵਾਈ ਦਿੰਦਾ ਤੇ ਮਰੀਜ਼ ਉਹ ਦਵਾਈ ਨੂੰ ਖਾ ਕੇ ਠੀਕ ਹੋ ਜਾਂਦਾ, ਤੰਦਰੁਸਤ ਹੋ ਜਾਂਦਾ। ਜਿਵੇਂ ਕਿਸਾਨ ਆਪਣੀ ਫਸਲ ਨੂੰ ਆਪਣੇ ਹੱਥੀਂ ਪਾਲਦਾ, ਆਪਣੇ ਹੱਥੀਂ ਵੱਡਾ ਕਰਦਾ, ਉਹਨੂੰ ਪਕਾਉਂਦਾ, ਅਖੀਰ ਉਹਨੂੰ ਵੱਢ ਕੇ ਆਪਣੇ ਘਰ ਲੈ ਆਉਂਦਾ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਠੀਕ ਇਸੇ ਤਰ੍ਹਾਂ ਗੁਰੂ ਪਾਤਸ਼ਾਹ ਆਪਣੇ ਸਿੱਖਾਂ ਦੀਆਂ ਸਾਰੀਆਂ ਤੈਸੇ ਗੁਰ ਕਾਮਨਾ ਪੁਜਾਏ ਨੇ ਕਾਮ ਕਰ, ਇਸੇ ਤਰ੍ਹਾਂ ਗੁਰੂ ਸਾਰੀਆਂ ਕਾਮਨਾਵਾਂ ਪੁਜਾ ਦਿੰਦਾ। ਜਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਕਹਿ ਰਿਹਾ ਵੀ ਜਦੋਂ ਪਰਮਾਤਮਾ ਨੇ ਮੈਨੂੰ ਅੰਗੀਕਾਰ ਕੀਤਾ, ਆਪਣੇ ਚਰਨਾਂ ਨਾਲ ਲਾਇਆ ਤੇ ਸਾਰੇ ਵੈਰੀ ਸਾਧੇ ਗਏ, ਸਾਰੇ ਵੈਰੀ ਮੇਰੇ ਅਧੀਨ ਹੋ ਗਏ, ਸਤਿਗੁਰੂ ਮੇਰਾ ਵੱਡਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਅਨੇਕ ਰਾਜ ਭੋਗ ਰਸ ਸਮਾਨੀ ਨਾਉ ਜਪੀ ਪਰਵਾਸਾ ਤੇਰਾ, ਜਦੋਂ ਨਾਮ ਤੇਰਾ ਜਪਿਆ ਤੇਰਾ ਮੈਨੂੰ ਪਰਵਾਸਾ ਹੈ, ਸਾਰੇ ਰਸ ਮੈਂ ਮੰਨ ਲਏ। ਭਾਈ ਗੁਰਦਾਸ ਸਾਹਿਬ ਵੀ ਉਹ ਉਦਾਹਰਨ ਦਿੰਦੇ ਆ, ਤੈਸੇ ਗੁਰ ਕਾਮਨਾ ਪੁਜਾਏ ਨਿਹ ਕਾਮ ਕਰ, ਗੁਰੂ ਸਾਰੀਆਂ ਕਾਮਨਾਵਾਂ ਪੁਜਾਉਂਦਾ, ਗੁਰੂ ਹਰੇਕ ਸੁੱਖ ਸਿੱਖ ਦੀ ਝੋਲੀ ਦੇ ਵਿੱਚ ਪਾਉਂਦਾ, ਪਰ ਅਖੀਰ ਨਿੱਜ ਪਦ ਨਾਮ ਧਾਮ ਸਿੱਖਿਆ ਪਹੁੰਚਾਵਈ, ਅਖੀਰ ਨਾਮ ਦੀ ਦਾਤ ਉਹਦੀ ਝੋਲੀ ਦੇ ਵਿੱਚ ਪਾ ਦਿੰਦਾ। ਨਾਮ ਸਰਵੋੱਚ ਹੈ, ਨਾਮ ਸ਼੍ਰੋਮਣੀ ਹੈ, ਨਾਮ ਸਾਰੇ ਸੁੱਖਾਂ ਦੇ ਵਿੱਚ ਉੱਚਤਮ ਹੈ ਜੀ।
ਰਹਾਓ
ਟਹਿਰਾਓ ਦਿੱਤਾ ਇਸ ਪੰਕਤੀ ਦੇ ਵਿੱਚ, ਇਹ ਕੇਂਦਰੀ ਭਾਵ ਹੈ ਇਹਨਾਂ ਪੰਕਤੀਆਂ ਦੇ ਵਿੱਚ ਇਸ ਸ਼ਬਦ ਦਾ।
ਚੇਤਨ ਆਵਸ ਦੂਜੀ ਬਾਤਾ,
ਕਹਿੰਦੇ ਹੁਣ ਮੇਰੇ ਚਿੱਤ ਦੇ ਵਿੱਚ ਦੂਜੀ ਗੱਲ ਹੀ ਕੋਈ ਚੇਤੇ ਨਹੀਂ ਆਉਂਦੀ, ਹੁਣ ਕੇਵਲ ਉਸ ਪਰਮਾਤਮਾ ਦਾ ਨਾਮ ਚੇਤੇ ਆਉਂਦਾ। ਦਿਨ ਚੱਲ ਰਹੇ ਨੇ ਸਾਧ ਸੰਗਤ ਜੀ ਬਸੰਤ ਰੁੱਤ ਦੇ, ਬੜੀ ਕਮਾਲ ਦੀ ਬਹਾਰ ਹੈ। ਜਦੋਂ ਬਨਸਪਤੀ ਦੇ ਉੱਪਰ ਕੋਰੇ ਨੇ ਆਪਣਾ ਪ੍ਰਭਾਵ ਛੱਡਿਆ ਤੇ ਬਨਸਪਤੀ ਕਾਲੀ ਹੋ ਗਈ, ਬਨਸਪਤੀ ਸੜ ਗਈ, ਬਨਸਪਤੀ ਭੁੱਜ ਗਈ, ਪਰ ਜਦੋਂ ਬਸੰਤ ਆਉਂਦੀ ਹੈ, ਬਸੰਤ ਦਾ ਖੇੜਾ ਆਉਂਦਾ, ਬਸੰਤ ਦੀ ਬਹਾਰ ਆਉਂਦੀ ਹੈ, ਉਹ ਬਨਸਪਤੀ ਬੜੀ ਆਨੰਦ ਦੇ ਵਿੱਚ ਆ ਜਾਂਦੀ ਹੈ, ਬਨਸਪਤੀ ਦੇ ਵਿੱਚ ਹਰਿਆਲੀ ਆ ਜਾਂਦੀ ਹੈ। ਪਾਤਸ਼ਾਹ ਜੀ ਬਸੰਤ ਰਾਗ ਦੇ ਵਿੱਚ ਇੱਕ ਸ਼ਬਦ ਉਚਾਰਨ ਕਰਦੇ ਹੈ, ਸਾਡੇ ਉੱਪਰ ਬਖਸ਼ਿਸ਼ ਕਰਦੇ ਹੈ। ਮੰਗਲ ਤਿਸਕੈ ਜਿਸ ਏਕ ਕਾਮ, ਤਿਸ ਸਦ ਬਸੰਤ ਜਿਸ ਹਿਰਦੈ ਨਾਮ। ਮਹਾਰਾਜ ਜੀ ਨੇ ਇਸ ਪੰਕਤੀ ਦੇ ਵਿੱਚ ਵੀ ਕਿਹਾ, ਚੇਤਨ ਆਵਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ। ਮਹਾਰਾਜ ਜੀ ਕਹਿੰਦੇ ਹੈ ਵੀ ਦੂਜੀ ਬਾਤ ਹੁਣ ਮੇਰੇ ਚਿੱਤ ਦੇ ਵਿੱਚ ਹੀ ਨਹੀਂ ਆਉਂਦੀ, ਉਹ ਰਖਵਾਲਾ ਮੇਰੇ ਸਿਰ ਦੇ ਉੱਪਰ ਹੈ। ਨਾਮ ਕੇਵਲ ਮੇਰੇ ਧਿਆਨ ਦੇ ਵਿੱਚ ਹੈ। ਪਾਤਸ਼ਾਹ ਜੀ ਕਹਿੰਦੇ ਹੈ ਮੰਗਲ ਤਿਸਕੈ ਜਿਸ ਏਕ ਕਾਮ, ਇਹ ਸ਼ਬਦ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ? ਬਸੰਤ ਤੋਂ। ਪਾਤਸ਼ਾਹ ਜੀ ਕਹਿੰਦੇ ਹੈ ਤੇਰੇ ਅੰਦਰ ਬਸੰਤ ਵਰਗਾ ਖੇੜਾ ਹੋਣਾ ਚਾਹੀਦਾ। ਬਸੰਤ ਵਰਗਾ ਖੇੜਾ ਕਿਵੇਂ? ਜਿਵੇਂ ਅੱਕ ਦੀ ਕੋਰੇ ਦੀ ਝੰਬੀ ਹੋਈ ਬਨਸਪਤੀ ਹੁਣ ਖੇੜੇ ਦੇ ਵਿੱਚ ਆ ਗਈ ਹੈ। ਅੰਬਾਂ ਦੇ ਉੱਪਰ ਕੋਇਲਾਂ ਨੇ ਆ ਕੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹੈ। ਫੁੱਲਾਂ ਦੇ ਉੱਪਰ ਆ ਕੇ ਭੌਰੇ ਗੁੰਜਾਰਾਂ ਪਾ ਰਹੇ ਨੇ। ਬਨਸਪਤੀ ਹਰਿਆਲੀ ਦੇ ਵਿੱਚ ਆ ਗਈ ਹੈ। ਪੌਣ ਬੜੀ ਕਮਾਲ ਦੀ ਹੋ ਗਈ ਹੈ। ਪੌਣਾਂ ਦੇ ਵਿੱਚ ਫੁੱਲਾਂ ਦੀ ਸੁਗੰਧੀ ਘਲ ਗਈ ਹੈ। ਇਹ ਸਾਰਾ ਜਿਹੜਾ ਮੰਜ਼ਰ ਹੈ, ਇਹ ਸਾਰਾ ਜਿਹੜਾ ਰੰਗ ਹੈ, ਇਹ ਬਸੰਤ ਕਰਕੇ ਹੈ, ਬਸੰਤ ਦੇ ਖੇੜੇ ਕਰਕੇ ਹੈ। ਪਾਤਸ਼ਾਹ ਜੀ ਕਹਿੰਦੇ ਠੀਕ ਇਸੇ ਤਰ੍ਹਾਂ ਜੇਕਰ ਤੇਰੇ ਮਨ ਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਵਿਕਾਰ ਦੇ ਵੈਰੀਆਂ ਨੇ ਕੱਕਰ ਪਾਇਆ ਹੋਇਆ, ਤੇਰੇ ਮਨ ਨੂੰ ਮੁਰਝਾ ਦਿੱਤਾ ਇਹਨਾਂ ਵੈਰੀਆਂ ਨੇ, ਪਰਮਾਤਮਾ ਦੇ ਨਾਮ ਦੀ ਬਸੰਤ ਨੂੰ ਲਿਆ ਕੇ ਆਪਣੇ ਅੰਦਰ ਖੇੜਾ ਲੈ ਆ। ਪਾਤਸ਼ਾਹ ਜੀ ਕਹਿੰਦੇ ਹੈ ਤਿਸ ਬਸੰਤ ਜਿਸ ਪ੍ਰਭ ਕਿਰਪਾਲ, ਮਾਨੋ ਉਹਦੇ ਹਿਰਦੇ ਦੇ ਵਿੱਚ ਬਸੰਤ ਵਰਗਾ ਖੇੜਾ ਹੈ ਜਿਹਦੇ ਉੱਪਰ ਪਰਮਾਤਮਾ ਬਖਸ਼ਿਸ਼ ਕਰ ਦਿੰਦਾ ਹੈ, ਜਿਹਦੇ ਉੱਪਰ ਪਰਮਾਤਮਾ ਕਿਰਪਾ ਕਰ ਦਿੰਦਾ। ਤਿਸ ਬਸੰਤ ਜਿਸ ਪ੍ਰਭ ਕਿਰਪਾਲ, ਤਿਸ ਬਸੰਤ ਜਿਸ ਗੁਰਦਿਆਲ, ਜਿਹਦੇ ਉੱਪਰ ਗੁਰੂ ਦੀ ਦਿਆਲਤਾ ਹੋ ਜਾਂਦੀ ਹੈ। ਅੱਗੇ ਪਾਤਸ਼ਾਹ ਜੀ ਕਹਿੰਦੇ ਹੈ ਮੰਗਲ ਤਿਸਕੈ ਜਿਸ ਏਕ ਕਾਮ। ਹੁਣ ਮੰਗਲ ਸ਼ਬਦ ਉਦੋਂ ਵਰਤਿਆ ਜਾਂਦਾ ਜਦੋਂ ਸਤਸੰਗਤ ਜੀ ਸੁੱਖ ਦਾ ਸ਼ਿਖਰ ਹੋਵੇ। ਆਮ ਤੌਰ 'ਤੇ ਕਿਹਾ ਜਾਂਦਾ ਕਿ ਫਲਾਣੇ ਨੇ ਜੰਗਲ ਦੇ ਵਿੱਚ ਮੰਗਲ ਲਾ ਦਿੱਤਾ। ਮੰਗਲ ਦਾ ਭਾਵ ਹੈ ਸੁੱਖ ਦਾ ਸਿਖਰ। ਪਾਤਸ਼ਾਹ ਜੀ ਕਹਿੰਦੇ ਹੈ ਕਿ ਉਸ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਸੁੱਖ ਦਾ ਸਿਖਰ ਆ ਜਾਂਦਾ, ਉਹ ਮਨੁੱਖ ਦੇ ਅੰਦਰ ਆਨੰਦ ਆ ਜਾਂਦਾ, ਜਿਹਦੇ ਨਾਮ ਜਿਹਦੇ ਹਿਰਦੇ ਦੇ ਵਿੱਚ ਕੇਵਲ ਨਾਮ ਦਾ ਟਿਕਾ ਹੋ ਜਾਂਦਾ। ਮੰਗਲ ਤਿਸਕੈ ਜਿਸ ਏਕ ਕਾਮ, ਜਿਹਨੂੰ ਇੱਕੋ ਹੀ ਕੰਮ ਹੈ, ਤਿਸ ਸਦ ਬਸੰਤ ਜਿਸ ਹਿਰਦੇ ਨਾਮ, ਉਹਦੇ ਮਨ ਦੇ ਵਿੱਚ ਹਮੇਸ਼ਾ ਬਸੰਤ ਵਰਗਾ ਖੇੜਾ, ਜਿਹਦੇ ਮਨ ਦੇ ਵਿੱਚ ਨਾਮ ਦੀ ਦਾਤ ਹੈ। ਮੈਂ ਪਰਸੋਂ ਇੱਕ ਵਿਦਵਾਨ ਨੂੰ ਪੜ੍ਹ ਰਿਹਾ ਸਾਂ ਅਤੇ ਉਹ ਵਿਦਵਾਨ ਨੇ ਬੜੀ ਕਮਾਲ ਦੀ ਸੰਗਤ ਜੀ ਗੱਲ ਕੀਤੀ। ਵਿਦਵਾਨ ਕਹਿੰਦਾ ਜਦੋਂ ਮਨੁੱਖ ਡਿਪਰੈਸ਼ਨ ਦੇ ਵਿੱਚ ਹੋਵੇ, ਜਦੋਂ ਮਨੁੱਖ ਤਣਾਅ ਦੇ ਵਿੱਚ ਹੋਵੇ, ਅਤੇ ਉਦੋਂ ਸਮਝ ਲਿਓ ਕਿ ਉਹਦੀ ਜਿਹੜੀ ਆਤਮਾ ਹੈ ਨਾ, ਉਹ ਇਬਾਦਤ ਦੀ ਮੰਗ ਕਰਦੀ ਪਈ ਹੈ। ਡਿਪਰੈਸ਼ਨ ਨੂੰ ਅੰਦਰ ਦੇ ਜਿਹੜਾ ਝੌਰਾ ਹੈ ਉਹਨੂੰ ਕੇਵਲ ਨਾਮ ਦੇ ਨਾਲ ਦੂਰ ਕੀਤਾ ਜਾ ਸਕਦਾ, ਬੰਦਗੀ ਨਾਲ ਦੂਰ ਕੀਤਾ ਜਾ ਸਕਦਾ। ਬਾਹਰੀ ਰਸਕਸ ਬਾਹਰੀ ਸੁੱਖ ਸਾਨੂੰ ਥੋੜ੍ਹੀ ਦੇਰ ਵਾਸਤੇ ਸਕੂਨ ਦੇ ਸਕਦੇ ਹੈ, ਪਰ ਜੇਕਰ ਬੰਦੇ ਨੇ ਨਿਰੰਤਰ ਸਕੂਨ ਲੈਣਾ, ਉਹ ਗੁਰੂ ਤੋਂ ਬਿਨਾਂ ਨਹੀਂ ਪ੍ਰਾਪਤ ਹੋ ਸਕਦਾ। ਉਹ ਆਨੰਦ ਦਾ ਸੋਮਾ ਕੇਵਲ ਤਾਂ ਕੇਵਲ ਗੁਰੂ ਹੋ ਸਕਦਾ। ਗੁਰੂ ਅਮਰਦਾਸ ਮਹਾਰਾਜ ਜੀ ਨੇ ਵੀ ਤਾਂ ਕਿਹਾ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਮਨ ਦੇ ਵਿੱਚ ਆਨੰਦ ਆ ਜਾਵੇਗਾ ਜਦੋਂ ਸਤਿਗੁਰੂ ਦੀ ਪ੍ਰਾਪਤੀ ਹੋ ਜਾਵੇਗੀ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹੈ ਮੰਗਲ ਤਿਸਕੈ ਜਿਸ ਏਕ ਕਾਮ, ਤਿਸ ਸਦ ਬਸੰਤ ਜਿਸ ਹਿਰਦੇ ਨਾਮ। ਜਿਹਦੇ ਹਿਰਦੇ ਦੇ ਵਿੱਚ ਨਾਮ ਵਸ ਜਾਂਦਾ, ਉਹਦੇ ਮਨ ਦੇ ਵਿੱਚ ਹਮੇਸ਼ਾ ਬਸੰਤ ਵਰਗਾ ਖੇੜਾ ਹੁੰਦਾ। ਅੱਗੇ ਪਾਤਸ਼ਾਹ ਜੀ ਕਹਿੰਦੇ ਹੈ ਗ੍ਰਹਿ ਤਾਕੈ ਬਸੰਤ ਗਣੀ, ਜਾ ਕੇ ਕੀਰਤਨ ਹਰ ਧੁਣੀ। ਉਹਦੇ ਘਰ ਦੇ ਵਿੱਚ ਹਮੇਸ਼ਾ ਬਸੰਤ ਵਰਗਾ ਖੇੜਾ ਹੁੰਦਾ, ਜਿੱਥੇ ਕੀਰਤੀ ਚੱਲਦੀ ਹੈ, ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਬੰਦਗੀ ਕੀਤੀ ਜਾਂਦੀ ਹੈ, ਉਦੋਂ ਦੂਸਰਾ ਕੋਈ ਵੀ ਚਿੱਤ ਦੇ ਵਿੱਚ ਨਹੀਂ ਆਉਂਦਾ। ਸੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਹੁਣ ਮੇਰੇ ਮਨ ਦੇ ਵਿੱਚ, ਮੇਰੇ ਖਿਆਲ ਦੇ ਵਿੱਚ ਦੂਜੀ ਕੋਈ ਬਾਤ ਆ ਹੀ ਨਹੀਂ ਰਹੀ।
ਸਿਰ ਉੱਪਰ ਰਖਵਾਰਾ,
ਪਰਮਾਤਮਾ ਮੇਰੇ ਸਿਰ ਦੇ ਉੱਪਰ ਰਖਵਾਲਾ ਹੈ, ਉਸ ਤੋਂ ਵੱਡਾ ਰਾਖਾ ਕੋਈ ਹੋ ਹੀ ਨਹੀਂ ਸਕਦਾ।
ਬੇਪਰਵਾਹ ਰਹਿਤ ਹੈ ਸਵਾਮੀ, ਇੱਕ ਨਾਮ ਕਾ ਆਧਾਰਾ।
ਸਵਾਮੀ ਦੀ ਕਿਰਪਾ ਦੇ ਸਦਕਾ ਹੁਣ ਮੈਂ ਬੇਪਰਵਾਹ ਰਹਿੰਦਾ। ਦੋ ਸ਼ਬਦ ਹੁੰਦੇ ਹੈ, ਇੱਕ ਲਾਪਰਵਾਹ, ਇੱਕ ਬੇਪਰਵਾਹ। ਲਾਪਰਵਾਹੀ ਚੰਗੀ ਨਹੀਂ ਹੁੰਦੀ, ਬੇਪਰਵਾਹੀ ਜ਼ਰੂਰ ਹੋਣੀ ਚਾਹੀਦੀ ਹੈ। ਪਾਤਸ਼ਾਹ ਜੀ ਕਹਿੰਦੇ ਆ ਹੁਣ ਨਾਮ ਦੇ ਆਧਾਰ ਦੇ ਕਰਕੇ, ਨਾਮ ਦੀ ਕਿਰਪਾ ਦੇ ਕਰਕੇ ਹੁਣ ਮੈਂ ਬੇਪਰਵਾਹ ਰਹਿੰਦਾ। ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਸ਼ਬਦ ਹੈ ਜੈਤਸਰੀ ਦੀ ਵਾਰ ਦੇ ਵਿੱਚ। ਪਾਤਸ਼ਾਹ ਜੀ ਨੇ ਬੰਦੇ ਦੀਆਂ ਦੋ ਉਦਾਹਰਨਾਂ ਦਿੱਤੀਆਂ ਨੇ, ਉਹਦੀ ਜ਼ਿੰਦਗੀ ਦੇ ਵਿੱਚ ਦੋ ਘਟਨਾਵਾਂ ਘਟਦੀਆਂ। ਇੱਕ ਦੇ ਵਿੱਚ ਸੁੱਖ ਦੀ ਬੜੀ ਬਹੁਤਾਤ ਹੈ, ਇੱਕ ਦੇ ਵਿੱਚ ਦੁੱਖ ਦੀ ਬੜੀ ਬਹੁਤਾਤ ਹੈ। ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ। ਸਾਹਿਬ ਜੀ ਕਹਿੰਦੇ ਹੈ ਸੁੰਦਰ ਸੇਜ ਅਨੇਕ ਸੁੱਖ, ਰਸ ਭੋਗਣ ਪੂਰੇ। ਹੁਣ ਧਿਆਨ ਦੇ ਵਿੱਚ ਇਹ ਹੈ ਕਿ ਜਿਵੇਂ ਗੁਰੂ ਅਰਜਨ ਪਾਤਸ਼ਾਹ ਇਸ ਪੰਕਤੀ ਦੇ ਵਿੱਚ ਕਹਿ ਰਹੇ ਹੈ ਕਿ ਹੁਣ ਮੈਂ ਬੇਪਰਵਾਹ ਹੋ ਗਿਆ, ਸਵਾਮੀ ਨੇ ਕਿਰਪਾ ਕੀਤੀ ਹੈ, ਮੇਰੀ ਜ਼ਿੰਦਗੀ ਦੇ ਵਿੱਚ ਨਾਮ ਦਾ ਆਧਾਰ ਹੈ, ਨਾਮ ਸਰਵੋੱਚ ਹੈ, ਨਾਮ ਸ਼੍ਰੋਮਣੀ ਹੈ। ਦੂਸਰੇ ਪਾਸੇ ਗੁਰੂ ਅਰਜਨ ਸਾਹਿਬ ਜੀ ਨੇ ਦੋ ਉਦਾਹਰਨਾਂ ਦਿੱਤੀਆਂ ਮਨੁੱਖੀ ਜੀਵਨ ਦੀਆਂ। ਇੱਕ ਪਾਸੇ ਸਤਸੰਗ ਜੀ ਅਮੀਰੀ ਦਾ ਸਿਖਰ ਹੈ, ਜਿਹਦੇ ਪਾਸੇ ਅਸੀਂ ਦਿਨ ਰਾਤ ਭੱਜੇ ਫਿਰਦੇ ਹਾਂ। ਇੱਕ ਪਾਸੇ ਗਰੀਬੀ ਹੈ, ਰਸਾਤਲ ਹੈ, ਜਿਹਨੂੰ ਕੋਈ ਵੀ ਚਾਹੁੰਦਾ ਨਹੀਂ ਹੁੰਦਾ। ਗੁਰੂ ਪਾਤਸ਼ਾਹ ਜੀ ਨੇ ਉਦਾਹਰਣ ਦਿੱਤੀ ਇਸ ਪੌੜੀ ਦੇ ਵਿੱਚ ਜੋ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਪਾਤਸ਼ਾਹ ਜੀ ਕਹਿੰਦੇ ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ। ਆਹ ਅਮੀਰੀ ਦਾ ਸਿਖਰ ਹੈ ਜੀ। ਵੇਖਿਓ ਹਰੇਕ ਮਨਸ਼ਾ ਬੰਦੇ ਦੀ ਪੂਰੀ ਹੁੰਦੀ ਪਈ ਹੈ। ਸੁੰਦਰ ਸੇਜ ਸਭ ਤੋਂ ਵੱਡੀ ਗੱਲ ਹੈ ਕਿ ਬੰਦੇ ਨੂੰ ਨੀਂਦ ਉਹਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦਾ। ਸੁਖੀ ਬੰਦੇ ਨੂੰ ਹਮੇਸ਼ਾ ਚੰਗੀ ਨੀਂਦ ਆਉਂਦੀ ਹੈ। ਜੇ ਜ਼ਿੰਦਗੀ ਦੇ ਵਿੱਚ ਨੀਂਦ ਉੱਡ ਗਈ ਹੈ ਨਾ ਤਾਂ ਸਮਝ ਲਿਓ ਕਿਸੇ ਦੇ ਨਾਲ ਧੋਖਾ ਕੀਤਾ। ਜੇ ਜ਼ਿੰਦਗੀ ਦੇ ਵਿੱਚ ਨੀਂਦ ਉੱਡ ਗਈ ਹੈ ਨਾ ਸਮਝ ਲਿਓ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਫਰੇਬ ਕਮਾਇਆ। ਜੇ ਜ਼ਿੰਦਗੀ ਦੇ ਵਿੱਚੋਂ ਨੀਂਦ ਉੱਡ ਗਈ ਹੈ ਇਸ ਕਰਕੇ ਵੀ ਉੱਡਦੀ ਹੈ ਜਾਂ ਬੰਦਾ ਬਿਮਾਰ ਹੋਵੇ ਜਾਂ ਬੰਦੇ ਨੂੰ ਕੋਈ ਘਾਟਾ ਪੈ ਜਾਵੇ ਜਾਂ ਬਹੁਤ ਵੱਡਾ ਦੁੱਖ ਹੋਵੇ ਉਦੋਂ ਬੰਦੇ ਦੀ ਨੀਂਦ ਉੱਡ ਜਾਂਦੀ ਹੈ। ਨੀਂਦ ਹਮੇਸ਼ਾ ਸਕੂਨ ਦੇ ਵਿੱਚ ਹੀ ਆਉਂਦੀ ਹੁੰਦੀ ਹੈ। ਟੈਨਸ਼ਨ ਦੇ ਵਿੱਚ ਤਣਾਅ ਦੇ ਵਿੱਚ ਨੀਂਦ ਨਹੀਂ ਆਉਂਦੀ। ਕੁਝ ਲੋਕ ਨੀਂਦ ਲਿਆਉਣ ਦੇ ਲਈ ਗੋਲੀਆਂ ਖਾਂਦੇ ਨੇ ਵੀ ਗੋਲੀਆਂ ਖਾ ਕੇ ਨੀਂਦ ਆ ਜਾਏ। ਸੱਚ ਕਰਕੇ ਜਾਣਿਓ ਬਾਬੇ ਨਾਨਕ ਦੀ ਬਾਣੀ ਪੜ੍ਹੋ, ਜ਼ਿੰਦਗੀ ਦੇ ਵਿੱਚ ਸਕੂਨ ਆ ਜਾਵੇਗਾ, ਜ਼ਿੰਦਗੀ ਦੇ ਵਿੱਚ ਆਨੰਦ ਆ ਜਾਵੇਗਾ ਅਤੇ ਫਿਰ ਗੋਲੀਆਂ ਖਾਣ ਦੀ ਲੋੜ ਨਹੀਂ ਪਵੇਗੀ। ਸੋ ਪਾਤਸ਼ਾਹ ਜੀ ਕਹਿੰਦੇ ਆ ਗੁਰੂ ਅਰਜਨ ਪਾਤਸ਼ਾਹ ਸੁੰਦਰ ਸੇਜ ਕਹਿੰਦੇ ਸੇਜਾ ਬੜੀ ਸੁੰਦਰ ਹੋਵੇ, ਅਨੇਕ ਸੁੱਖ, ਸੁੱਖ ਇੱਕ ਨਾ ਹੋਵੇ ਫਿਰ ਗਿਣੇ ਨਾ ਜਾਂਦੇ ਹੋਣ। ਇੱਕ ਤਾਂ ਹੁੰਦਾ ਇੱਕ, ਇੱਕ ਸ਼ਬਦ ਹੈ ਅਨੇਕ, ਬਹੁਤ ਸਾਰੇ ਸੁੱਖ ਹੋਣ। ਸੁੰਦਰ ਸੇਜ ਅਨੇਕ ਸੁੱਖ ਰਸ ਭੋਗਣ ਪੂਰੇ, ਬਹੁਤ ਸਾਰੇ ਰਸ ਬੰਦਾ ਮਾਣਦਾ ਹੋਵੇ। ਅੱਗੇ ਪਾਤਸ਼ਾਹ ਜੀ ਕਹਿੰਦੇ ਆ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ। ਨਾਮ ਦੀ ਉੱਚਮਤਾ ਦੀ ਗੱਲ, ਨਾਮ ਦੇ ਆਧਾਰ ਦੀ ਗੱਲ। ਪਾਤਸ਼ਾਹ ਜੀ ਕਹਿੰਦੇ ਵੀ ਘਰ ਸੋਨੇ ਦਾ ਹੋਵੇ। ਅੱਜ ਅਸੀਂ ਤਾਂ ਉਮਰ ਬੰਦੇ ਦੀ ਘਰ ਬਣਾਉਣ ਦੇ ਵਿੱਚ ਲੰਘ ਜਾਂਦੀ ਹੈ ਜੀ। ਸਧਾਰਨ ਤੌਰ 'ਤੇ ਜੇ ਗੱਲ ਕਰੀਏ ਨਾ, ਜਿਹੜੇ ਮੱਧ ਵਰਗੀ ਪਰਿਵਾਰ ਹੈ, ਜਦੋਂ ਨੂੰ ਸਾਡਾ ਮੱਧ ਵਰਗੀ ਪਰਿਵਾਰਾਂ ਦਾ ਘਰ ਬਣਦਾ ਉਦੋਂ ਨੂੰ ਕੋਈ ਨਾ ਕੋਈ ਨਕਸ਼ੇ ਹੋਰ ਹੀ ਨਵੇਂ ਆ ਗਏ ਹੁੰਦੇ। ਬੰਦੇ ਦਾ ਫਿਰ ਦਿਲ ਕਰਦਾ ਨਹੀਂ ਆਹ ਨਹੀਂ ਚੰਗਾ, ਉਹ ਬਣਾਉਣਾ ਚਾਹੀਦਾ ਸੀ। ਪਹਿਲਾਂ ਉਹਦੀਆਂ ਨੀਹਾਂ ਭਰੀਆਂ ਜਾਂਦੀਆਂ, ਨੀਹਾਂ ਭਰਨ ਤੋਂ ਬਾਅਦ ਕਈ ਵਾਰੀ ਉੱਪਰਲਾ ਮਕਾਨ ਨਹੀਂ ਛੱਤਿਆ ਜਾਂਦਾ, ਫਿਰ ਪੈਸੇ ਆਉਂਦੇ ਆ, ਬੰਦਾ ਉੱਪਰਲਾ ਮਕਾਨ ਛੱਤਦਾ, ਫਿਰ ਕਈ ਵਾਰੀ ਸੀਮੈਂਟ ਨਹੀਂ ਕੀਤਾ ਜਾਂਦਾ, ਫਿਰ ਪਲਸਤਰ ਕੀਤਾ ਜਾਂਦਾ, ਫਿਰ ਬਾਅਦ ਦੇ ਵਿੱਚ ਉਹਨੂੰ ਕਲੀ ਕੀਤੀ ਜਾਂਦੀ ਹੈ। ਮੱਧ ਵਰਗੀ ਕਿਰਤੀ ਲੋਕਾਂ ਦੇ ਘਰ ਇੱਦਾਂ ਹੀ ਬਣਦੇ ਹੁੰਦੇ ਆ, ਆਪਣੇ ਘਰ ਦੇ ਵਿੱਚ ਹੀ ਆਨੰਦ ਹੁੰਦਾ। ਸੋ ਪਾਤਸ਼ਾਹ ਜੀ ਕਹਿੰਦੇ ਵੀ ਇਸ ਘਰ ਦੀ ਤਾਂ ਗੱਲ ਹੀ ਛੱਡੋ, ਘਰ ਬੜਾ ਵੱਡਾ ਹੋਵੇ, ਘਰ ਦੀ ਵਿਸ਼ਾਲਤਾ ਇੰਨੀ ਹੋਵੇ, ਗ੍ਰਹਿ ਸੋਇਨ ਘਰ ਸੋਨੇ ਦਾ ਹੋਵੇ, ਇੱਟਾਂ ਦਾ ਨਾ ਹੋਵੇ, ਉਹਦੇ ਵਿੱਚ ਸੋਨਾ ਜੜਿਆ ਹੋਵੇ। ਗ੍ਰਹਿ ਸੋਇਨ ਚੰਦਨ ਸੁਗੰਧ, ਉਹਦੇ ਵਿੱਚ ਫਰੈਗਨੈਂਸ ਬੜੀ ਕਮਾਲ ਦੀ ਆਉਂਦੀ ਹੋਵੇ। ਘਰ ਦਾ ਔਰਾ ਫਰੈਗਨੈਂਸ ਵੀ ਤੈਅ ਕਰਦੀ ਹੈ। ਜਿਸ ਘਰ ਦੇ ਵਿੱਚ ਫਰੈਗਨੈਂਸ ਵਧੀਆ ਆਉਂਦੀ ਹੈ ਨਾ ਅਤੇ ਉਹ ਘਰ ਦੇ ਵਿੱਚ ਬੈਠਣ ਨੂੰ ਵੀ ਜੀ ਕਰਦਾ, ਉਸ ਥਾਂ 'ਤੇ ਬੈਠਣ ਨੂੰ ਜੀ ਕਰਦਾ। ਇਸ ਕਰਕੇ ਲੋਕ ਚੰਦਨ ਦੀ ਸੁਗੰਧ ਹੀ ਦਿੰਦੇ ਸਨ। ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਉੱਥੇ ਮੋਤੀ ਹੀਰੇ ਲੱਗੇ ਹੋਣ, ਉਹ ਘਰ ਦੇ ਵਿੱਚ ਮੋਤੀ ਹੀਰੇ ਜੜੇ ਹੋਣ। ਪਾਤਸ਼ਾਹ ਜੀ ਅੱਗੇ ਕਹਿੰਦੇ ਹੈ ਗ੍ਰਹਿ ਸੋਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ, ਮਨ ਇੱਛੇ ਸੁੱਖ ਮਾਣ ਦਾ ਕਿਛ ਨਾਹੀਂ ਵਿਸੂਰੇ। ਜੋ ਮਨ ਦੇ ਵਿੱਚ ਹੋਵੇ ਉਹਦਾ ਉਹੀ ਸੁੱਖ ਪੂਰਾ ਹੋ ਜਾਂਦਾ ਹੋਵੇ, ਕਿਸੇ ਤਰ੍ਹਾਂ ਦਾ ਕੋਈ ਦੁੱਖ ਨਾ ਹੋਵੇ। ਵਿਸੂਰੇ ਦਾ ਭਾਵ ਹੈ ਦੁੱਖ, ਉਹਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਾ ਹੋਵੇ। ਹੁਣ ਤਮਾਮ ਗੱਲਾਂ ਫਿਰ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਆ ਵੀ ਚੰਗੀ ਸੇਜ ਹੋਵੇ, ਨੀਂਦ ਚੰਗੀ ਆਉਂਦੀ ਹੋਵੇ, ਘਰ ਸੋਨੇ ਦਾ ਹੋਵੇ, ਕੋਈ ਦੁੱਖ ਨਾ ਹੋਵੇ, ਘਰ ਦੇ ਵਿੱਚ ਸੁਗੰਧੀ ਹੋਵੇ, ਚੰਦਨ ਦੀ ਸੁਗੰਧੀ ਹੋਵੇ, ਘਰ ਦੇ ਵਿੱਚ ਹੀਰੇ ਮੋਤੀ ਜੜੇ ਹੋਣ, ਹਰ ਤਰ੍ਹਾਂ ਦੀ ਉਹਦੀ ਇੱਛਾ ਪੂਰਨ ਹੁੰਦੀ ਹੋਵੇ, ਦੁੱਖ ਤਣਾਅ ਡਿਪਰੈਸ਼ਨ ਜ਼ਿੰਦਗੀ ਦੇ ਵਿੱਚ ਨਾ ਹੋਵੇ। ਪਰ ਅਖੀਰ ਦੇ ਵਿੱਚ ਪਾਤਸ਼ਾਹ ਜੀ ਕਹਿੰਦੇ ਹੈ ਸੋ ਪ੍ਰਭ ਚੇਤਨਾ ਆਵਈ ਵਿਸਟਾ ਕੇ ਕੀੜੇ। ਜੇਕਰ ਇਹ ਸਾਰੇ ਸੁੱਖ ਹੋਣ ਦੇ ਬਾਵਜੂਦ ਪਰਮਾਤਮਾ ਚੇਤੇ ਨਹੀਂ ਆਉਂਦਾ, ਜੇਕਰ ਇਹ ਸਾਰੇ ਸੁੱਖ ਹੋਣ ਦੇ ਬਾਵਜੂਦ ਉੱਥੇ ਪਰਮਾਤਮਾ ਨਹੀਂ ਤਾਂ ਉਹ ਘਰ ਫਿਰ ਘਰ ਨਹੀਂ ਕਿਹਾ ਜਾ ਸਕਦਾ। ਉਹ ਐਵੇਂ ਹੈ ਜਿਵੇਂ ਵਿਸਟਾ ਕੇ ਕੀਰੇ, ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਧ ਮਨ ਧੀਰੇ। ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨ ਸ਼ਾਂਤ ਨਹੀਂ ਹੁੰਦਾ, ਮਨ ਨੂੰ ਧੀਰਜ ਕਿਵੇਂ ਆ ਸਕਦਾ। ਇਹ ਤਾਂ ਸੀ ਸੁੱਖ ਦਾ ਸਿਖਰ। ਦੂਸਰੇ ਪਾਸੇ ਪਾਤਸ਼ਾਹ ਜੀ ਗਰੀਬੀ ਦੀ ਗੱਲ ਕਰਦੇ ਆ। ਪਾਤਸ਼ਾਹ ਜੀ ਕਹਿੰਦੇ ਆ ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮੀਨਾ। ਟੁੱਟੀ ਹੋਈ ਝੌਂਪੜੀ ਦੇ ਵਿੱਚ ਬੰਦਾ ਵੱਸਦਾ ਹੋਵੇ, ਉਹਦੇ ਕੱਪੜੇ ਪਾਟੇ ਹੋਏ ਹੋਣ, ਚੰਗੀ ਜਾਤ ਜਾਂ ਕੁਲ ਨਾ ਹੋਵੇ, ਚੀਰ ਸਭ ਛਿੰਨਾ ਕੋਈ ਯਾਰ ਬੇਲੀ ਨਾ ਹੋਵੇ, ਮਿੱਤਰ ਨਾ ਇੱਠ ਤਨ ਰੂਪਹੀਨ, ਕਿਛ ਸ਼ਾਕ ਨਾ ਛਿੰਨਾ, ਨਾ ਤਾਂ ਉਹਦਾ ਚੰਗਾ ਰੂਪ ਹੋਵੇ, ਨਾ ਕੋਈ ਉਹਦਾ ਮਿੱਤਰ ਹੋਵੇ, ਦੁੱਖ ਦੇ ਵਿੱਚ ਉਹਦੇ ਕੋਲ ਕੋਈ ਆਵੇ ਵੀ ਨਾ। ਪਰ ਪਾਤਸ਼ਾਹ ਜੀ ਕਹਿੰਦੇ ਇਹ ਤਮਾਮ ਹੋਣ ਦੇ ਬਾਵਜੂਦ ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਔਰ ਸਗਲੀ ਸਿਸ਼ਟ ਦਾ ਰਾਜਾ, ਵੇਖੋ ਨਾ ਮੈਂ ਕਹਿੰਦਾ ਵੀ ਮਹਾਰਾਜ ਜੀ ਨੇ ਕਮਾਲ ਹੀ ਕਰ ਦਿੱਤੀ ਹੈ। ਕਿੰਨੀ ਇਹਦੇ ਵਿੱਚ ਬਿਲਕੁਲ ਸਪੱਸ਼ਟ ਬਾਤ ਵੀ ਜਿਹੜੀਆਂ ਗੱਲਾਂ ਦੇ ਪਿੱਛੇ ਅਸੀਂ ਭੱਜੇ ਫਿਰਦੇ ਹਾਂ ਪਰ ਨਾਮ ਕੋਲ ਨਹੀਂ, ਪਾਤਸ਼ਾਹ ਜੀ ਨੇ ਸ਼ਰੇਆਮ ਕਹਿ ਦਿੱਤਾ ਕਿ ਤੂੰ ਵਿਸ਼ਟਾ ਦਾ ਕੀੜਾ, ਤੇਰੇ ਕੋਲੋਂ ਕੁਝ ਵੀ ਨਹੀਂ, ਬੰਦਗੀ ਹੈ ਗੁਰੂ ਰਾਮਦਾਸ ਦੇ ਦਰ ਦੀ, ਸੇਵਾ ਹੈ ਗੁਰੂ ਰਾਮਦਾਸ ਦੇ ਘਰ ਦੀ, ਦੀਦਾਰ ਕਰਦਾ ਗੁਰੂ ਰਾਮਦਾਸ ਦੇ ਘਰ ਦੇ, ਜਦੋਂ ਵੀ ਜਾਗ ਆਉਂਦੀਆਂ ਤੇ ਕਹਿੰਦਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਦੋਂ ਪ੍ਰਸ਼ਾਦਾ ਛਕਣਾ ਤੇ ਕਹਿੰਦਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਜਦੋਂ ਸੇਜਾ ਤੇ ਸੌਣ ਲੱਗਦਾ ਤੇ ਕਹਿੰਦਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਭਾਵੇਂ ਤੇਰੇ ਕੋਲੋਂ ਬੈਂਕ ਬੈਲੈਂਸ ਕੋਈ ਵੀ ਨਹੀਂ। ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਹੈ ਵੀ ਜਿਹੜਾ ਮੇਰੇ ਬਾਪੂ ਦਾ ਮੇਰੇ ਪਿਤਾ ਦਾ ਨਾਮ ਲੈਂਦਾ ਉਹ ਰਾਜਾ ਸਗਲੀ ਸ੍ਰਿਸ਼ਟਿਕਾ ਹਰਨਾਮ ਮਨ ਭਿੰਨਾ, ਉਹ ਸਗਲੀ ਸ੍ਰਿਸ਼ਟੀ ਦਾ ਰਾਜਾ ਹੈ, ਉਹਦਾ ਸਗਲੀ ਸ੍ਰਿਸ਼ਟੀ ਦੇ ਵਿੱਚ ਰਾਜ ਹੈ। ਦੁਨੀਆਂ ਦੇ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਜਦੋਂ ਗੁਰੂ ਕਹਿ ਦਿੰਦਾ ਗੁਰੂ ਬਖਸ਼ਿਸ਼ ਕਰ ਦਿੰਦਾ ਸੱਚਮੁੱਚ ਉਹਨੂੰ ਰਾਜਾ ਬਣਾ ਦਿੰਦਾ। ਅਤੇ ਪਾਤਸ਼ਾਹ ਜੀ ਕਹਿੰਦੇ ਹੁਣ ਮੈਂ ਬੇਪਰਵਾਹ ਹੈ, ਸਵਾਮੀ ਨੇ ਕਿਰਪਾ ਕੀਤੀ ਹੈ, ਨਾਮ ਦਾ ਆਧਾਰ ਮੇਰੀ ਜ਼ਿੰਦਗੀ ਬਣ ਗਿਆ ਹੈ।
ਪੂਰਨ ਹੋਏ ਮਿਲਿਓ ਸੁਖਦਾਈ ਊਨ ਗਾਈ ਬਾਤਾ,
ਹੁਣ ਮੇਰੇ ਜੀਵਨ ਦੇ ਵਿੱਚ ਸੰਪੂਰਨਤਾ ਆ ਗਈ ਹੈ, ਕੋਈ ਊਨਤਾਈ ਨਹੀਂ ਰਹੀ, ਹੁਣ ਐਨ ਆਨੰਦ ਦੇ ਵਿੱਚ ਜ਼ਿੰਦਗੀ ਗੁਜ਼ਰਦੀ ਪਈ ਹੈ।
ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਤ ਹੂ ਜਾਤਾ,
ਕਹਿੰਦੇ ਹੁਣ ਤਤ ਸਾਰ ਪਰਮ ਪਦ ਪਾ ਲਿਆ, ਇਹ ਕਦੀ ਵੀ ਜ਼ਿੰਦਗੀ ਦੇ ਵਿੱਚੋਂ ਦੂਰ ਨਹੀਂ ਹੁੰਦਾ। ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਝ ਅਵਸਥਾਵਾਂ ਆਉਂਦੀਆਂ ਨੇ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਰਜੋ ਗੁਣ ਦਾ ਭਾਵ ਹੈ ਕਿ ਜਦੋਂ ਬੰਦਾ ਬੜੇ ਅਹੰਕਾਰ ਦੇ ਵਿੱਚ ਹੋਵੇ, ਸਤੋ ਗੁਣ ਦਾ ਤਮੋ ਗੁਣ ਦਾ ਭਾਵ ਹੈ ਕਿ ਜਦੋਂ ਅਗਿਆਨਤਾ ਦੇ ਹਨੇਰੇ ਦੇ ਵਿੱਚ ਹੈ, ਰਸਾਂ ਕਸਾਂ ਦੇ ਵਿੱਚ ਹੈ। ਸਤੋ ਗੁਣ ਦਾ ਭਾਵ ਹੈ ਕਿ ਕਦੀ ਕਦੀ ਉਹਦਾ ਦਿਲ ਕਰਦਾ ਕਿ ਧਾਰਮਿਕ ਕਰਮ ਕਰ ਲੈਣੇ ਚਾਹੀਦੇ ਆ, ਧਾਰਮਿਕ ਕਰਮ ਕਰਨ ਤੋਂ ਬਾਅਦ ਵੀ ਅਹੰਕਾਰ ਆ ਜਾਂਦਾ, ਧਾਰਮਿਕ ਕਰਮ ਕਰਨ ਤੋਂ ਬਾਅਦ ਵੀ ਅਗਿਆਨਤਾ ਦੇ ਵਿੱਚ ਚਲਾ ਜਾਂਦਾ, ਅਤੇ ਮਨੁੱਖ ਇਹਨਾਂ ਤਿੰਨਾਂ ਗੁਣਾਂ ਦੇ ਦਰਮਿਆਨ ਭੱਜਦਾ ਰਹਿੰਦਾ, ਰਜੋ ਗੁਣ, ਤਮੋ ਗੁਣ ਅਤੇ ਸਤੋ ਗੁਣ। ਪਰ ਇੱਕ ਗੁਣ ਉਹ ਹੁੰਦਾ ਜਿਹੜਾ ਬੰਦੇ ਦੀ ਜ਼ਿੰਦਗੀ ਦੇ ਵਿੱਚੋਂ ਕਿਤੇ ਨਹੀਂ ਜਾਂਦਾ, ਉਹ ਪਰਮ ਪਦ ਹੈ, ਉਹ ਚੌਥੀ ਅਵਸਥਾ ਹੈ, ਉਹ ਤੁਰਿਆ ਅਵਸਥਾ ਹੈ। ਮਹਾਰਾਜ ਜੀ ਕਹਿੰਦੇ ਹੈ ਕਿ ਗੁਰੂ ਦੀ ਕਿਰਪਾ ਦੇ ਨਾਲ ਹੁਣ ਮੈਂ ਤਤ ਸਾਰ ਪਰਮ ਪਦ ਪਾ ਰਿਹਾ, ਹੁਣ ਇਹ ਮੈਨੂੰ ਛੱਡ ਕੇ ਕਿਤੇ ਨਹੀਂ ਜਾਂਦਾ, ਇਸ ਪਦ ਦੇ ਵਿੱਚ ਚੌਥੇ ਘਰ ਦੇ ਵਿੱਚ ਬੜਾ ਹੀ ਆਨੰਦ ਹੈ।
ਵਰਨ ਨ ਸਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ,
ਹੇ ਵਾਹਿਗੁਰੂ ਇਸ ਰਸਨਾ ਦੇ ਦੁਆਰਾ ਇਸ ਜ਼ਬਾਨ ਦੇ ਦੁਆਰਾ ਤੇਰਾ ਵਰਣਨ ਨਹੀਂ ਕੀਤਾ ਜਾ ਸਕਦਾ, ਤੂੰ ਅਲਖ ਹੈ, ਇੰਦਰੀਆਂ ਦੇ ਵਸ ਦੇ ਵਿੱਚ ਆਉਣ ਵਾਲਾ ਨਹੀਂ, ਤੂੰ ਅਪਾਰ ਹੈ ਵਾਹਿਗੁਰੂ।
ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ,
ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਲਈ ਜੋ ਵਿਸ਼ੇਸ਼ਣ ਵਰਤੇ ਨੇ ਉਹ ਅਤੁਲ ਹੈ, ਉਹ ਅਥਾਹ ਹੈ, ਉਹ ਬੜਾ ਡੂੰਘਾ ਹੈ, ਉਹਦਾ ਥਾਹ ਨਹੀਂ ਪਾਇਆ ਜਾ ਸਕਦਾ, ਉਹ ਅਡੋਲ ਹੈ, ਅਡੋਲਤਾ ਦੇ ਵਿੱਚ ਹੈ ਉਹ ਸਵਾਮੀ, ਉਹ ਖਸਮ ਬੜਾ ਵੱਡਾ ਹੈ। ਉਸ ਖਸਮ ਨੇ ਕਿਰਪਾ ਕੀਤੀ, ਮੈਨੂੰ ਚਰਨਾਂ ਦੇ ਨਾਲ ਲਾ ਲਿਆ, ਮੈਨੂੰ ਅੰਗੀਕਾਰ ਕੀਤਾ, ਅਤੇ ਮੈਂ ਪੰਜੇ ਜਿਹੜੇ ਵੈਰੀ ਨੇ, ਵੱਡੇ ਵੈਰੀ ਨੇ, ਉਹਨਾਂ ਨੂੰ ਵਸ ਦੇ ਵਿੱਚ ਲੈ ਆਉਂਦਾ, ਜ਼ਿੰਦਗੀ ਦੇ ਵਿੱਚ ਬੜਾ ਸਕੂਨ ਆ ਗਿਆ। ਸਕੂਨ ਆਉਣ ਤੋਂ ਬਾਅਦ ਮੈਂ ਹੁਣ ਬੇਪਰਵਾਹ ਹੋ ਗਿਆ ਹਾਂ, ਬੇਪਰਵਾਹੀ ਇਸ ਕਰਕੇ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਨਾਮ ਦਾ ਆਧਾਰ ਹੈ, ਔਰ ਨਾਮ ਦੀ ਆਧਾਰ ਦੇ ਸਦਕਾ ਹੁਣ ਮੈਂ ਤਤ ਪਰਮ ਪਦ ਨੂੰ ਪਾ ਕੇ ਉਸ ਆਨੰਦ ਦੇ ਵਿੱਚ ਸਦਾ ਖੇੜੇ ਦੇ ਵਿੱਚ ਰਹਿੰਦਾ ਹਾਂ। ਗੁਰੂ ਪਾਤਸ਼ਾਹ ਜੀ ਨੇ ਇਸ ਸ਼ਬਦ ਦੇ ਉੱਪਰ ਵਿੱਚ ਸਾਡੇ ਉੱਪਰ ਬੜੀ ਕਿਰਪਾ ਕੀਤੀ ਹੈ। ਗੁਰੂ ਮਹਾਰਾਜ ਮਿਹਰ ਕਰਨ, ਸਾਡੇ ਉੱਪਰ ਕਿਰਪਾ ਕਰਨ ਕਿ ਸਾਨੂੰ ਜਾਚ ਆ ਜਾਏ ਗੁਰੂ ਘਰ ਵਿਖੇ ਬੈਠਣ ਦੀ, ਗੁਰੂ ਘਰ ਦੇ ਵਿਖੇ ਨਾਮ ਜਪਣ ਦੀ, ਗੁਰੂ ਪਾਤਸ਼ਾਹ ਜੀ ਦੀ ਸੇਵਾ ਕਰਨ ਦੀ। ਹਾਰਦਿਕ ਤੌਰ 'ਤੇ ਧੰਨਵਾਦ ਸਮੁੱਚੀ ਸਾਧ ਸੰਗਤ ਜੀ ਦਾ, ਜਿਨ੍ਹਾਂ ਨੇ ਅਸੀਸ ਦੇ ਕੇ ਆਪ ਇਹ ਸੇਵਾ ਲਈ ਹੈ। ਵਿਸ਼ੇਸ਼ ਤੌਰ 'ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਸਿੰਘ ਸਾਹਿਬ ਗਿਆਨੀ ਰਘੁਵੀਰ ਸਿੰਘ ਜੀ, ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ, ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਦੀ ਸ਼ੁਭ ਅਸ਼ੀਸ਼ ਦੇ ਸਦਕਾ ਆਪ ਜੀ ਦੇ ਦੀਦਾਰ ਹੋਏ ਨੇ। ਗੁਰੂ ਰਾਮਦਾਸ ਜੀ ਦਾ ਕੋਟਾਨਕੋਟ ਧੰਨਵਾਦ, ਧੰਨਵਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਦੀ ਪਾਕ ਮੁਕੱਦਸ ਹਜ਼ੂਰੀ ਦੇ ਵਿੱਚ ਬਹਿ ਕੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਕਰਨ ਦਾ ਸੁਭਾਗਾ ਸਮਾਂ ਬਖਸ਼ਿਸ਼ ਹੋਇਆ। ਆਓ ਆਖਰੀ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ ਜੀ।
ਵਰਨ ਨਾ ਸਕੋ ਜੈਸਾ ਤੂੰ ਹੈ ਸਾਚੇ ਅਲਖ ਅਪਾਰਾ, ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮ ਹਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।